ਸਭਾ ਵਿਖੇ ਇੱਕ ਦਿਵਸ ਮੈਂ ਬੈਠੀ ਸਤਿਗੁਰ ਨੰਦ ਜੇਠ ਮਾਸ ਲੂਵਾ ਚਲੈ ਦਸ ਦਿਸ਼ ਤਪਤ ਬਿਲੰਦ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿਖੇ ਬਿਰਾਜਮਾਨ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ ਕਿ ਨਿਤਾਂ ਪ੍ਰਤੀ ਆਪਣੇ ਨਿਤਨੇਮ ਅਨੁਸਾਰ ਸੰਧਿਆ ਵੇਲੇ ਗੁਰੂ ਘਰ ਦੀਆਂ ਹਾਜ਼ਰੀਆਂ ਭਰਦੇ ਹੋਏ ਸਤਿਗੁਰਾਂ ਦੀ ਪਾਵਨ ਕਥਾ ਸਰਵਣ ਕਰਦੇ ਹੋ ਅਤੇ ਵਾਹਿਗੁਰੂ ਸਿਮਰਨ ਦਾ ਜਾਪ ਕਰਦੇ ਹੋਏ ਆਪਣੇ ਸਵਾਸਾਂ ਨੂੰ ਲੇਖੇ ਲਾ ਰਹੇ ਹੋ, ਕਿਉਂਕਿ ਜਦੋਂ ਤੱਕ ਰੱਬੀ ਬਾਣੀ ਗੁਰੂ ਸਿਧਾਂਤ ਹਿਰਦੇ ਵਿਖੇ ਨਾ ਵਸੇ ਉਦੋਂ ਤੱਕ ਟਿਕਾ ਨਹੀਂ ਆਉਂਦਾ। ਸਹਿਜ ਆਨੰਦ ਇਹਦੀ ਗੱਲ ਨਹੀਂ ਬਣਦੀ। ਇਸ ਕਰਕੇ ਗੁਰੂ ਖਾਲਸਾ ਜੀਓ ਪਰਮਾਤਮਾ ਦੀ ਕਥਾ ਸੁਣਨ ਦੇ ਨਾਲ ਨਾਲ ਇਹਨੂੰ ਹਿਰਦੇ ਵਿਖੇ ਵਸਾਉਣਾ ਵੀ ਹੈ। ਰੱਬੀ ਬਾਣੀ ਸੱਚਾ ਨਾਂ ਵਾਹਿਗੁਰੂ ਨੂੰ ਹਿਰਦੇ ਵਿਖੇ ਟਿਕਾ ਕੇ ਸਾਂਭ ਕੇ ਰੱਖਣਾ ਹੈ, ਇਹਦੀ ਵਰਤੋਂ ਹਰ ਵੇਲੇ ਕਰਨੀ ਹੈ। ਜਦੋਂ ਪਰਮਾਤਮਾ ਦੀ ਬਖਸ਼ਿਸ਼ ਹੋ ਜਾਵੇ ਉਦੋਂ ਵਾਹਿਗੁਰੂ ਜਪੀ ਜਾਣਾ। ਐਸੀ ਬਖਸ਼ਿਸ਼ ਜਿਸ ਇਨਸਾਨ 'ਤੇ ਹੁੰਦੀ ਹੈ ਉਹਨਾਂ ਨੂੰ ਗੁਰਮੁਖ ਆਖਦੇ, ਅਤੇ ਇਸ ਕਰਕੇ ਆਪ ਜੀ ਗੁਰਮੁਖ ਬਣਨ ਲਈ ਸਾਧ ਸੰਗਤ ਦੀਆਂ ਘੜੀਆਂ ਮਾਣ ਰਹੇ ਹੋ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਜੋ ਔਰੰਗਜ਼ੇਬ ਨੂੰ ਵੱਖਰੀਆਂ ਵੱਖਰੀਆਂ ਕਰਾਮਾਤਾਂ ਵਿਖਾ ਰਹੇ ਹਨ, ਕਦੀ ਤਾਂ ਪਾਣੀ 'ਤੇ ਤੋਰਨਾ, ਦਿਨੇ ਤਾਰੇ ਵਿਖਾਉਣੇ, ਅਨੇਕਾਂ ਕੌਤਕ ਕਰ ਰਹੇ ਹਨ। ਅਤੇ ਇੱਕ ਦਿਨ ਬਾਦਸ਼ਾਹ ਨੇ ਆਖਿਆ, ਬਾਬਾ ਜੀ ਇਹ ਬਖਸ਼ਿਸ਼ ਕਰੋ ਕਿ ਕੱਲ ਮੈਂ ਕੀ ਖਾਇਆ ਸੀ, ਕੀ ਛਕਿਆ ਸੀ, ਕੀ ਭੋਜਨ ਕੀਤਾ, ਆਪ ਜੀ ਉਸ ਬਾਰੇ ਦੱਸੋ। ਅਤੇ ਬਾਬਾ ਜੀ ਤ੍ਰਿਕਾਲ ਦਰਸ਼ੀ ਗੁਰੂ ਦੀ ਬਖਸ਼ਿਸ਼ ਦੁਆਰਾ ਇਹ ਤ੍ਰਿਕਾਲ ਦਰਸ਼ਦਾ ਉਹਨਾਂ ਵਿਖੇ ਆਈ, ਆਖਣ ਲੱਗੇ, ਬਾਦਸ਼ਾਹ ਕੱਲ ਤੂੰ ਇਹ ਆਮਿਖ ਆਇਆ ਹੈ, ਆਮਿਖ ਆਖਦੇ ਮਾਸ ਨੂੰ, ਤੂੰ ਮਾਸ ਖਾਧਾ ਅਤੇ ਤਿੰਨ ਤਰ੍ਹਾਂ ਦੇ ਚਾਵਲ ਖਾਧੇ, ਇਤਨਾ ਪਾਣੀ ਪੀਤਾ, ਤੇਰੇ ਨਾਲ ਸੇਵਾ ਕਰਨ ਵਾਲੇ ਇਤਨੇ ਨੌਕਰ ਸਨ, ਇਤਨੇ ਭਾਂਡੇ ਸਨ, ਸਭ ਕੁਛ ਦੱਸ ਦਿੱਤਾ। ਜਿਵੇਂ ਕੋਈ ਬੰਦਾ ਨਾਲ ਬਹਿ ਕੇ ਲੰਗਰ ਛਕਦਾ ਹੋਵੇ ਉਸੇ ਤਰ੍ਹਾਂ ਦੱਸਿਆ। ਬਾਦਸ਼ਾਹ ਇਹ ਸੁਣ ਕੇ ਅਸ਼ ਅਸ਼ ਕਰਨ ਲੱਗਾ, ਵਾਹ ਇਹ ਹੈ ਤ੍ਰਿਕਾਲ ਦਰਸ਼ਤਾ। ਤੇ ਫਿਰ ਬਾਦਸ਼ਾਹ ਨੇ ਆਖਿਆ ਕਿ ਬਾਬਾ ਜੀ ਇਸ ਤਰ੍ਹਾਂ ਕਰੋ ਕਿ ਛੇ ਰੁੱਤਾਂ ਦੇ ਜਿਹੜੇ ਫਲ ਹਨ, ਫੁੱਲ ਹਨ, ਮੇਵੇ ਹਨ, ਸਭ ਦਰਸ਼ਨ ਕਰਾਓ ਅਤੇ ਇਹਨਾਂ ਫਲਾਂ ਦਾ ਸਵਾਦ ਕੀ ਹੈ ਸਭ ਛਕਾਓ। ਬਾਬਾ ਜੀ ਨੇ ਉਹਨਾਂ ਛੇ ਰੁੱਤਾਂ ਦੇ ਫਲ, ਮੇਵੇ ਆਦਿਕ ਸਭ ਛਕਾਏ, ਅਮਰੂਦ, ਆੜੂ, ਕੇਲੇ ਆਦਿਕ, ਅੰਬ, ਜੋ ਵੀ ਮੇਵੇ ਹਨ, ਫਲ ਹਨ, ਸਭ ਸਾਹਮਣੇ ਰੱਖਤੇ, ਜਿਵੇਂ ਹੁਣੇ ਹੀ ਤੋੜ ਕੇ ਲਿਆਏ ਹੋਣ ਕਿਸੇ ਨੇ। ਤਰੋ ਤਾਜ਼ਾ ਇਹ ਫਲ, ਬੜੀ ਮਿਠਾਸ ਵਾਲੇ ਫਲ, ਜਿਸ ਨੂੰ ਛੱਕ ਕੇ ਬਾਦਸ਼ਾਹ ਬੜਾ ਖੁਸ਼ ਹੋਇਆ ਤੇ ਫਿਰ ਆਖਣ ਲੱਗਾ, ਬਾਬਾ ਜੀ ਵੀ ਜਿਸ ਬਾਗ ਤੋਂ ਇਹ ਫਲ ਆਏ ਹਨ, ਬਖਸ਼ਿਸ਼ ਕਰੋ ਕਿ ਉਸ ਬਾਗ ਦੀ ਪਨੀਰੀ ਮੈਨੂੰ ਦਰਸ਼ਨ ਕਰਾਓ। ਜਿੱਥੋਂ ਵੀ ਮਿਲਣਗੇ ਮੇਰੇ ਨੌਕਰ ਜਾਣਗੇ, ਉਹ ਲੈ ਕੇ ਆਣਗੇ ਤੇ ਉਸ ਪਨੀਰੀ ਨੂੰ ਮੈਂ ਆਪਣੇ ਬਾਗ ਵਿਖੇ ਲਗਾਵਾਂਗਾ, ਜਦੋਂ ਮੇਰਾ ਮਨ ਚਾਹੇਗਾ ਮੈਂ ਛਕ ਲਵਾਂਗਾ। ਬਾਬਾ ਜੀ ਨੇ ਆਖਿਆ, ਬਾਦਸ਼ਾਹ ਇਸ ਤਰ੍ਹਾਂ ਨਹੀਂ ਹੋ ਸਕਦਾ, ਇਹ ਤਾਂ ਗੁਰੂ ਘਰ ਦੇ ਬਖਸ਼ਿਸ਼ ਸਦਕਾ ਫਲ ਪ੍ਰਾਪਤ ਹੋਏ, ਕਿਸੇ ਹੋਰ ਥਾਂ ਤੋਂ ਨਹੀਂ ਮਿਲਣੇ, ਇਹ ਰੱਬੀ ਅਸ਼ਚਰਜ ਥਾਨ ਹੈ ਜਿੱਥੇ ਇਹ ਐਸਾ ਬਾਗ ਐਸੇ ਫਲ ਮਿਲਦੇ ਹਨ। ਹਾਂ, ਤੈਨੂੰ ਵਿਖਾ ਦਿੰਦੇ ਹਾਂ ਕਿ ਉਹ ਬਾਗ ਕਿੱਥੇ ਹੈ। ਬਾਬਾ ਜੀ ਨੇ ਆਕਾਸ਼ ਵਿਖੇ ਨਿਗਾਹ ਮਾਰੀ ਕਿ ਪਹਿਲਾਂ ਅੱਗ ਸਭ ਨੂੰ ਦਿਖਾਈ ਦਿੱਤੀ, ਅੱਗ ਤੋਂ ਉਤਾਂ ਬੜਾ ਸੋਹਣਾ ਬਾਗ, ਸਭ ਨੂੰ ਉਹਦੇ ਦਰਸ਼ਨ ਹੋ ਰਹੇ, ਸਭ ਵੇਖ ਕੇ ਬੜੇ ਹੈਰਾਨ ਹੋਏ। ਇੱਥੇ ਅੱਗ ਅਤੇ ਬਾਗ ਦਾ ਭਾਵ ਹੈ ਕਿ ਵਿਸ਼ੇ ਵਿਕਾਰਾਂ ਦੀ ਅੱਗ ਜਦੋਂ ਗੁਰਸਿੱਖ ਦੇ ਅੰਦਰ ਇਹਦੀ ਸਮਾਪਤੀ ਹੋ ਜਾਵੇ ਤੇ ਫਿਰ ਅੰਮ੍ਰਿਤ ਰੂਪੀ ਰਸ, ਉਹ ਸਵਾਦ, ਉਹਦੇ ਦਰਸ਼ਨ ਹੁੰਦੇ ਹਨ। ਪਰ ਉਹਨਾਂ ਨੇ ਕੇਵਲ ਦਰਸ਼ਨ ਕੀਤੇ ਬਾਗ ਦੇ, ਉਹ ਅੰਮ੍ਰਿਤ ਰਸ ਚਖਿਆ ਨਹੀਂ, ਉਹਨਾਂ ਕਾਜੀ ਮੁਲਾੜਿਆਂ ਨੇ। ਤੇ ਆਓ ਇਸ ਅਗਲੀ ਵਾਰਤਾ, ਜਿਵੇਂ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਹਨ, ਸਾਰੇ ਗੁਰਮੁਖ ਮਾਈ ਭਾਈ ਆਪਣੀ ਸੁਰਤੀ ਬਿਰਤੀ ਇਕਾਗਰ ਕਰਨ ਲਈ ਸ਼ਰਧਾ ਸਤਿਕਾਰ ਨਾਲ ਗਜ ਵੱਜ ਕੇ ਉਚਾਰਨ ਕਰੋ ਜੀ, ਸਤਨਾਮ
ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਇਰਾ ਸਭਾ ਬਿਕੈ ਇੱਕ ਦਿਵਸ ਮੈਂ ਬੈਠੇ ਸਤਿਗੁਰ ਨੰਦ।
ਸ੍ਰੀ ਗੁਰੂ ਹਰਰਾਏ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਇੱਕ ਦਿਨ ਭਾਰੀ ਸਭਾ ਵਿਖੇ ਬਿਰਾਜਮਾਨ ਸਨ।
ਜੇਠ ਮਾਸ ਲੂਆ ਚਲੈ ਦਸਤ ਸ਼ਿਤਪਤ ਬਿਲੰਦ।
ਜੇਠ ਦਾ ਮਹੀਨਾ, ਲੂਆ ਚੱਲ ਰਹੀਆਂ, ਤਪਸ਼, ਗਰਮੀ ਹਰ ਥਾਂ, ਹਰ ਇੱਕ ਜੀਵ ਨੂੰ ਪ੍ਰਭਾਵਿਤ ਕਰਨ ਵਾਲੀ ਐਸੀ ਲੂਆ, ਐਸੀ ਗਰਮੀ, ਐਸੀ ਤਪਿਸ਼, ਐਸੀ ਗਰਮ ਹਵਾ ਵਗ ਰਹੀ ਹੈ।
ਜੋ ਪਈ ਬਸਤਰ ਬਿਭੂਖਨ ਸਦਨੀ ਉਤੰਗ, ਹੀਸ਼ ਮੈਲ ਅਰ ਚਿਤ੍ਰਤ ਰੰਗ।
ਇੱਥੇ ਤੱਕ ਸਭ ਤਪ ਰਹੇ ਹਨ, ਬਸਤਰ, ਗਹਿਣੇ, ਸ਼ੀਸ਼ ਮਹਿਲ ਤੱਕ ਜਿਤਨੇ ਜੀਵ, ਜਿਤਨੇ ਪਦਾਰਥ, ਸਭ ਗਰਮ ਹਨ, ਸਭ ਤਪ ਰਹੇ ਹਨ।
ਇਤਿਆਦਿਕ ਸਗਰੇ ਤਪਤਾਏ, ਨੈ ਸੀਤਲ ਤਾਕਤੋਂ ਪਾਏ।
ਇੱਥੇ ਤੱਕ ਸਾਰੇ ਹੀ ਤਪ ਰਹੇ ਹਨ, ਕਿਸੇ ਨੂੰ ਠੰਡਕ ਨਹੀਂ, ਸਹਿਜ ਨਹੀਂ, ਅੰਦਰ ਸੀਤਲਤਾ ਹੀ ਨਹੀਂ, ਸਭ ਅੰਦਰੋਂ ਗਰਮੀ ਕਰਕੇ ਤਪ ਰਹੇ ਹਨ। ਕਿਸੇ ਅੰਦਰ ਵਿਸ਼ੇ ਵਿਕਾਰਾਂ ਦੀ ਗਰਮੀ ਤੇ ਬਹੁਤਿਆਂ ਦੇ ਹਿਰਦੇ ਵਿਖੇ ਇਹੀ ਗਰਮੀ ਹੈ। ਕੋਈ ਵਿਰਲਾ ਹੋਵੇਗਾ ਜਿਹਦੇ ਅੰਦਰ ਨਾਮ ਦੀ ਸ਼ਾਂਤੀ ਹੈ, ਤੇ ਬਾਕੀ ਬਾਹਰੀ ਗਰਮੀ ਕਰਕੇ, ਬਾਹਰੀ ਤਪਸ਼ ਕਰਕੇ ਸਭ ਪ੍ਰਭਾਵਿਤ ਹਨ।
ਪ੍ਰਿਥੀ ਆਕਾਸ਼ ਸਗਲ ਤਪਤਾਯੋ,
ਧਰਤੀ ਤੋਂ ਲੈ ਕੇ ਆਕਾਸ਼ ਤੱਕ ਸਭ ਜੀ ਤਪ ਰਹੇ ਹਨ। ਧਰਤੀ ਦੇ ਜਿਤਨੇ ਜੀ, ਜਿਸਨੇ ਪਦਾਰਥ, ਵਸਤੂਆਂ ਸਭ ਤਪ ਰਹੇ ਹਨ। ਆਕਾਸ਼ ਵਿਖੇ ਜਿਤਨੇ ਜੀ ਉਹ ਸਭ ਤਪ ਰਹੇ ਹਨ। ਹਰ ਜੀ ਹਰ ਪਦਾਰਥ ਗਰਮੀ ਕਰਕੇ ਤਪ ਰਿਹਾ ਹੈ।
ਮਨੋ ਤੇਜ ਅਗਨੀ ਤਿਪਤਾਇਓ,
ਮਾਨੋ ਭਾਈ ਤੇਜ ਅਗਨੀ ਨਾਲ ਹੀ ਜਲਦੀ ਹੋਵੇ, ਨਾਲ ਅੱਗ ਸੜਦੀ ਹੋਵੇ, ਬਲਦੀ ਹੋਵੇ, ਤੇ ਉਸ ਕਰਕੇ ਹਰ ਇਨਸਾਨ ਹਰ ਵਸਤੂ ਇਹ ਤਪ ਰਹੀ ਹੈ, ਪ੍ਰਭਾਵਿਤ ਹੈ ਅੱਗ ਕਰਕੇ।
ਸਭਾ ਵਿਖੇ ਨੂੰ ਰੰਗ ਨੇ ਕਹਿਓ, ਅੱਜ ਤਪਤਾ ਸਹਿ ਜਨ ਦਇਓ।
ਭਾਰੀ ਸਭਾ ਵਿਖੇ ਔਰੰਗਜ਼ੇਬ ਨੇ ਆਖਿਆ, ਬਾਬਾ ਜੀ ਅੱਜ ਬਹੁਤ ਤਪਸ਼ ਹੈ, ਬਹੁਤ ਲੂ ਚੱਲ ਰਹੀ ਹੈ, ਬਹੁਤ ਗਰਮੀ ਹੈ, ਆਪ ਜੀ ਬਖਸ਼ਿਸ਼ ਕਰੋ।
ਗੁਰੂ ਨੰਦ ਨਿਜ ਬਾਕ ਬਕਾਨੋ, ਮਿਟਾ ਤਪਤ ਸੀਤਲਤਾ ਠਾਨੋ।
ਇਹ ਸਤਿਗੁਰ ਪਾਤਸ਼ਾਹ ਦੇ ਸਾਹਿਬਜ਼ਾਦੇ ਜੀ ਆਪਣੀ ਜ਼ੁਬਾਨ ਤੋਂ ਰਸਨਾ ਤੋਂ ਕੁਝ ਬਚਨ ਆਖੋ ਕਿ ਤਪਸ਼ ਮਿਟ ਜਾਵੇ, ਹਰ ਪਾਸੇ ਠੰਡੀ ਹਵਾ ਚੱਲ ਜਾਵੇ, ਐਸੀ ਆਪ ਜੀ ਬਖਸ਼ਿਸ਼ ਕਰੋ।
ਸਭਾ ਵਿਖੇ ਸੀਤਲ ਰਕਾ ਪੌਣ,
ਭਾਰੀ ਸਭਾ ਵਿਖੇ ਸੀਤਲ ਹਵਾ ਚੱਲ ਪਵੇ, ਠੰਡੀ ਹਵਾ ਚੱਲ ਪਵੇ, ਇੱਥੇ ਤੱਕ ਜਿਤਨੇ ਜੀ ਸਭ ਗਰਮੀ ਕਰਕੇ ਪ੍ਰਭਾਵਿਤ ਹਨ, ਸਭ ਦੀ ਗਰਮੀ ਆਪ ਜੀ ਦੂਰ ਕਰੋ।
ਜਿਸਤੇ ਸੁਖਦਾਇਕ ਹੋਏ ਪੌਣ,
ਜਿਸ ਕਰਕੇ ਇਹ ਪੌਣ, ਇਹ ਮਹਿਲ, ਇਹ ਸਭਾ ਸੁਖਦਾਈ ਬਣ ਜਾਵੇ।
ਸਭਿਆਂ ਕੇ ਚਿੱਤ ਵਿਆਕੁਲ ਆਏ,
ਅੱਜ ਤਾਂ ਸਭਨਾ ਦੇ ਚਿੱਤ ਵਿਆਕੁਲ ਹਨ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬਹੁਤੀ ਗਰਮੀ ਕਰਕੇ ਕਈ ਵਾਰੀ ਬੰਦਾ ਕਾਲਾ ਪੈ ਜਾਂਦਾ, ਬਹੁਤੀ ਗਰਮੀ ਹੈ ਤੇ ਬੀਪੀ ਵੀ ਕਈ ਵਾਰੀ ਵੱਧ ਘਟ ਜਾਂਦਾ। ਇਸ ਕਰਕੇ ਗੁਰਬਾਣੀ ਵਿਖੇ ਇਹੀ ਹੈ ਕਿ ਜਦੋਂ ਹਵਾ ਚੱਲਦੀ ਹੈ, ਬੱਦਲ ਆਉਂਦੇ, ਮੀਂਹ ਪੈਂਦਾ, ਸਭਨਾਂ ਨੂੰ ਸੁੱਖ ਮਿਲਦਾ, ਮੀਹੋ ਪਿਆ ਪਰਮੇਸ਼ਰ ਪਾਇਆ। ਪਰ ਜਿਨ੍ਹਾਂ ਦੇ ਹਿਰਦੇ ਵਿਖੇ ਅੰਮ੍ਰਿਤ ਨਾਮ ਦਾ ਮੀਂਹ ਪੈਂਦਾ ਹੈ, ਉਹ ਹਰ ਵੇਲੇ ਠੰਡੇ ਰਹਿੰਦੇ, ਅੰਦਰੋਂ ਸ਼ਾਂਤ ਰਹਿੰਦੇ। ਪਰ ਜਿਨ੍ਹਾਂ ਦੇ ਹਿਰਦੇ ਵਿਖੇ ਐਸਾ ਮੀਂਹ ਨਹੀਂ ਪੈਂਦਾ ਅੰਮ੍ਰਿਤ ਨਾਮ ਦਾ, ਉਹ ਅੰਦਰੋਂ ਵੀ ਤਪਦੇ ਹਨ ਅਤੇ ਬਾਹਰੋਂ ਵੀ ਤਪ ਰਹੇ ਹਨ। ਇਹ ਕਾਜੀ, ਇਹ ਮੁਲਾਣੇ ਭਾਵੇਂ ਬਾਹਰੀ ਤੌਰ ਤੇ ਤਪ ਰਹੇ ਹਨ, ਪਰ ਅੰਦਰੋਂ ਈਰਖਾ ਦੀ ਅਗਨੀ ਕਰਕੇ ਸੜੇ ਬਲੇ ਹੋਏ ਹਨ। ਇਸ ਕਰਕੇ ਬਾਬਾ ਜੀ ਆਪ ਜੀ ਬਖਸ਼ਿਸ਼ ਕਰੋ, ਆਪਣੇ ਮੁਖਾਰ ਬਿੰਦ ਤੋਂ ਬਚਨ ਆਖੋ ਕਿ ਸਭਾ ਵਿਖੇ ਹਰ ਪਾਸੇ ਠੰਡਕ ਫੈਲ ਜਾਵੇ।
ਮਹਾ ਕਾਮ ਜਨ ਤਨ ਕੇ ਦਏ,
ਇਹ ਬਹੁਤ ਕਾਮ ਹੈ, ਬਹੁਤ ਗਰਮੀ ਹੈ, ਜਿਸ ਕਰਕੇ ਸਾਡੇ ਇਹ ਤਨ, ਇਹ ਸਰੀਰ, ਇਹ ਬੜੇ ਸੜ ਬਲ ਰਹੇ ਹਨ।
ਸੀਤਲ ਮੰਦ ਸ਼ਮੀਰ ਚਲਾਵੋ, ਸਭ ਕੋ ਸੁਖ ਦਿਓ, ਤਪਤ ਮਿਟਾਵੋ।
ਆਪ ਜੀ ਬਚਨ ਕਰੋ, ਸੀਤਲ ਮੰਦ ਜਿਹੜੀ ਹਵਾ ਠੰਡੀ ਹੋਵੇ ਤੇ ਮੰਦ ਬੰਦ ਸਹਿਜ ਸਹਿ ਚੱਲਦੀ ਹੋਵੇ, ਐਸੀ ਸਮੀਰ ਚਲਾਓ ਜਿਸ ਕਰਕੇ ਸਭਨਾਂ ਦੇ ਹਿਰਦੇ ਠੰਡੇ ਠਾਰ ਹੋ ਜਾਣ, ਇਹ ਤਪਸ਼, ਇਹ ਗਰਮੀ, ਇਹ ਲੂ ਖਤਮ ਹੋ ਜਾਵੇ, ਸਭ ਨੂੰ ਸੁਖ ਪ੍ਰਾਪਤ ਹੋਵੇ, ਬਾਬਾ ਜੀ ਐਸੀ ਬਖਸ਼ਿਸ਼ ਕਰੋ।
ਸ਼੍ਰੀ ਰਾਮ ਰਾਏ ਬਚ ਕੇ,
ਤੇ ਔਰੰਗਜ਼ੇਬ ਦੇ ਐਸੇ ਬਚਨ ਸੁਣ ਕੇ ਸਤਿਗੁਰੂ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਇਹ ਬਚਨ ਆਖੇ ਹਨ।
ਸੀਤਲ ਜੈਸੇ ਚਿਤ ਚੇ,
ਬਾਦਸ਼ਾਹ ਫਿਕਰ ਨਾ ਕਰ, ਜਿਸ ਤਰ੍ਹਾਂ ਤੇਰਾ ਮਨ ਕਰਦਾ ਉਸ ਤਰ੍ਹਾਂ ਦੀ ਹਵਾ ਚੱਲੇਗੀ। ਬਚਨ ਹੀ ਕਹਿਣਾ ਸੀ, ਬਾਦਸ਼ਾਹ ਪ੍ਰਵਾਹ ਨਾ ਕਰ, ਫਿਕਰ ਨਾ ਕਰ, ਜਿਸ ਤਰ੍ਹਾਂ ਤੇਰਾ ਮਨ ਕਰਦਾ ਉਸ ਤਰ੍ਹਾਂ ਦੀ ਹਵਾ ਚਲਾ ਦੇਵਾਂਗੇ।
ਤ੍ਰੈ ਵਿਧ ਕੀ ਸਮੀਰ ਅਬ ਆਵੇ,
ਤਿੰਨ ਤਰ੍ਹਾਂ ਦੀ ਹਵਾ ਹੈ, ਤਿੰਨ ਵਿਧੀਆਂ ਦੀ, ਤੇ ਉਹਨਾਂ ਬਾਰੇ ਵੀ ਬਿਆਨ ਕਰਦੇ ਹਨ ਵੀ ਇੱਕ ਤਾਂ ਬੜੀ ਸਹਿਜ ਸਹਿਜ ਵਗਣ ਵਾਲੀ
ਰੁੱਤ ਬਸੰਤ ਸਭ ਕੋ ਵਿਧਤਾਵੇ,
ਜਿਵੇਂ ਬਸੰਤੀ ਰਿਤੂ ਸਭ ਨੂੰ ਚੰਗੀ ਲੱਗਦੀ ਹੈ, ਬੜੀ ਸੋਹਣੀ ਹਵਾ ਆਉਂਦੀ ਹੈ, ਤੇ ਉਸ ਹਵਾ ਵਿਖੇ ਸੁਗੰਧੀ ਵੀ ਆਉਂਦੀ ਹੈ, ਹਰ ਪਾਸੇ ਫੁੱਲਾਂ ਦੀ ਸੁਗੰਧੀ, ਐਸੀ ਰੋਤੀ, ਐਸੀ ਬਸੰਤ ਰਿਤੂ ਦੀ ਹਵਾ ਆਪ ਜੀ ਨੂੰ ਚੰਗੀ ਲੱਗੇਗੀ।
ਜਿਸ ਕੇ ਹੋਏ ਸਪਰਸ਼ ਤਨ ਆਏ ਅਦਕ ਮੋਦ ਚਿਤ ਕੋ ਉਪਜਾਏ।
ਐਸੀ ਹਵਾ ਦਾ ਸਪਰਸ਼ ਹੋਣ ਨਾਲ ਸਰੀਰ ਨੂੰ ਠੰਡਕ ਮਹਿਸੂਸ ਹੁੰਦੀ ਹੈ ਤੇ ਮਨ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਬੜੀ ਸੁਗੰਧੀ ਆ ਰਹੀ ਹੈ, ਬੜੀ ਠੰਡੀ ਹਵਾ ਵਗ ਰਹੀ ਹੈ। ਬਾਦਸ਼ਾਹ ਫਿਕਰ ਨਾ ਕਰ, ਇਹ ਐਸੀ ਰਿਤੂ ਆਵੇਗੀ ਬਸੰਤ ਰਿਤੂ ਵਾਂਗ, ਸਭਨਾ ਦੇ ਹਿਰਦੇ ਠੰਡੇ ਠਾਰ ਹੋ ਜਾਣਗੇ।
ਗ੍ਰੀਖਮ ਚਾਰ ਮਿਟਾ ਅਬ ਐਸੇ।
ਹੁਣ ਤਾਂ ਗਰਮੀ ਦੀ ਇਹ ਰਿਤੂ, ਇਹ ਬਹੁਤੀ ਗਰਮੀ ਇਸ ਤਰ੍ਹਾਂ ਮਿਟ ਜਾਵੇਗੀ।
ਸੂਰਜ ਉਦੇ ਤਿਮਰ ਬਨ ਜੈਸੇ।
ਸੂਰਜ ਉਦੇ ਨਹੀਂ ਹੋਇਆ, ਸੂਰਜ ਅਸਤ ਹੋ ਜਾਵੇ ਤੇ ਹਰ ਪਾਸੇ ਤਿਮਰ ਹਨੇਰਾ ਛਾ ਜਾਵੇ ਤੇ ਹਨੇਰੇ ਵਿਖੇ ਠੰਡਕ ਮਹਿਸੂਸ ਹੁੰਦੀ ਹੈ। ਇਸ ਤਰ੍ਹਾਂ ਬਾਦਸ਼ਾਹ ਜਦੋਂ ਐਸੀ ਹਵਾ ਚੱਲੇਗੀ, ਸੁਗੰਧੀ ਵਾਲੀ ਹਵਾ, ਮੰਦ ਮੰਦ ਹਵਾ ਚੱਲੇਗੀ, ਸਭਨਾਂ ਦੇ ਸਰੀਰ ਨੂੰ ਠੰਡਕ ਦੇਵੇਗੀ, ਸੁਖ ਸ਼ਾਂਤੀ ਪ੍ਰਦਾਨ ਕਰੇਗੀ।
ਹਿਮ ਕਹਿਤਿਉ ਸੁਖਦਾਇਕ ਪਾਉਣ
ਤੇ
ਚਾਲੀ ਤ੍ਰੈਵਿਧ
ਸਾਰ।
ਚਲੋ ਜੀ,
ਚਾਲੀ ਤ੍ਰੈਵਿਧ ਕੀ ਤਿਸ ਪਾਉਣ।
ਇਸ ਤਰ੍ਹਾਂ ਜਦੋਂ ਆਖਿਆ ਹੀ ਬਚਨ ਕੀਤਾ ਮੁਖਾਰ ਬਿੰਤੋ, ਤਿੰਨ ਤਰ੍ਹਾਂ ਦੀ ਹਵਾ, ਤਿੰਨ ਤਰ੍ਹਾਂ ਦੀ ਇਹ ਪੌਣ ਉਸੇ ਵੇਲੇ ਚੱਲ ਪਈ ਹੈ।
ਮੈਦ ਸੁਗੰਧਤ ਆਨੰਦ ਉਪਾਇਤ,
ਤੇ ਐਸੀ ਹਵਾ ਮਹਿਦ ਸੁਗੰਧਤ ਬਹੁਤ ਜ਼ਿਆਦਾ ਸੁਗੰਧੀ ਹੈ, ਆਨੰਦ ਦੇਣ ਵਾਲੀ ਇਹ ਹਵਾ ਵਗ ਰਹੀ ਹੈ।
ਮੰਦ ਮੰਦ ਸੀਤਲ ਚੱਲ ਅਗਾਵਤ,
ਮੰਦ ਮੰਦ ਸਹਿਜ ਸਹਿਜ ਇਹ ਸੀਤਲ, ਇਹ ਠੰਡਕ ਵਾਲੀ ਹਵਾ ਸਭਨਾ ਦੇ ਸਰੀਰਾਂ ਨੂੰ ਸੁਖ ਸ਼ਾਂਤੀ ਦੇ ਰਹੀ ਹੈ।
ਕਬੂ ਨਾ ਆਗੈ ਸੁਣੀ ਨਹਿਰੇ।
ਬਾਦਸ਼ਾਹ ਨੇ ਕਦੀ ਵੇਖਿਆ ਨਹੀਂ ਆਪਣੀ ਜਵਾਨੀ ਵਿਖੇ, ਆਪਣੀ ਸਾਰੀ ਉਮਰ ਵਿਖੇ, ਵੀ ਐਸੀ ਵੀ ਕੋਈ ਹਵਾ ਹੈ, ਐਸੀ ਕੋਈ ਪੌਣ ਚੱਲਦੀ ਹੈ, ਸੁਗੰਧੀ ਵਾਲੀ ਹਵਾ, ਬੜੀ ਮੰਦ ਮੰਦ ਚੱਲਣ ਵਾਲੀ, ਬਾਦਸ਼ਾਹ ਨੇ ਨਾ ਕਦੀ ਵੇਖੀ ਹੈ ਨਾ ਕਦੀ ਸੁਣੀ ਹੈ।
ਸਪਰਸ਼ ਸੁਖ ਤੇ ਸਵੇਰੇ,
ਜਦੋਂ ਐਸੀ ਹਵਾ ਦਾ ਸਪਰਸ਼ ਹੋਇਆ ਤੇ ਉਸੇ ਵੇਲੇ ਸਭ ਦੁੱਖ ਖਤਮ ਹੋ ਗਏ, ਸੁਖ ਸ਼ਾਂਤੀ ਆਨੰਦ ਮਿਲਿਆ ਹੈ।
ਹਰਖ ਪਰੇ ਉਰ ਸਰਬ ਵਿਸਾਲ,
ਸਭਨਾ ਦੇ ਹਿਰਦੇ ਬਾਗੋ ਬਾਗ ਹੋ ਗਏ, ਖੁਸ਼ੀ ਨਾਲ ਬੇਹਾਲ ਹੋ ਰਹੇ ਹਨ, ਸਭਨਾ ਦਾ ਦੁੱਖ ਦੂਰ ਹੋ ਗਿਆ ਹੈ, ਭਾਰੀ ਸਭਾ ਆਨੰਦਿਤ ਹੋਈ ਹੈ।
ਕਿਸਮਤ ਚਿਤਿਆ ਸਬਾਯੂ ਚਾਲ,
ਇਸ ਤਰ੍ਹਾਂ ਦੀ ਜਦੋਂ ਵਾਯੂ ਚੱਲੀ, ਸਭਨਾ ਦੇ ਹਿਰਦੇ ਬੜੇ ਹੈਰਾਨ ਹੋਏ ਵੀ ਕਦੀ ਤਾਂ ਅਸਾਂ ਨੇ ਇਹ ਕੋਤਕ ਵੇਖਿਆ ਨਹੀਂ ਵੀ ਭਾਰੀ ਗਰਮੀ ਵਿਖੇ ਇੱਕਦਮ ਹਵਾ ਚੱਲ ਜਾਵੇ, ਜਿਵੇਂ ਕੋਈ ਏਸੀ ਲੱਗਿਆ ਹੋਵੇ, ਇਸ ਤਰ੍ਹਾਂ ਇਹ ਏਸੀ ਚੱਲ ਗਿਆ ਹੈ ਬਾਦਸ਼ਾਹ ਦੇ ਦਰਬਾਰ ਵਿਖੇ।
ਇਸ ਦਿਨ ਸੰਧਿਆ ਲੱਗ ਸੋਬਈ,
ਉਸ ਦਿਨ ਸ਼ਾਮ ਤੱਕ, ਸੰਧਿਆ ਤੱਕ ਇਹ ਪੌਣ ਇਹ ਹਵਾ ਵਹਿੰਦੀ ਰਹੀ ਹੈ।
ਸ਼ੀਤ ਸੁਗੰਧ ਮੰਦ ਗਤ ਲਏ,
ਇਹ ਹਵਾ ਬੜੀ ਠੰਡੀ ਹੈ, ਜਿਸ ਵਿਖੇ ਸੁਗੰਧੀ ਹੈ ਤੇ ਜਿਹਦਾ ਕੋਈ ਨੁਕਸਾਨ ਨਹੀਂ, ਇਹ ਮੰਦ ਮੰਦ ਸਹਿਜ ਸਹਿਜ ਵਗ ਰਹੀ ਹੈ।
ਅਰਖ ਤਿਉਰ ਸਮਾਂ ਬਿਤਾਇਓ,
ਇਹ ਸਾਰੀ ਸਭਾ ਬੜੀ ਹੈਰਾਨ ਹੋਈ ਹੈ ਅਤੇ ਖੁਸ਼ ਹੋ ਰਹੀ ਹੈ।
ਅਦਕ ਆਨੰਦ ਸ਼ਾਹ ਉਪਜਾਇਓ,
ਸ਼ਾਹ ਦੇ ਮਨ ਵਿਖੇ ਬਹੁਤ ਆਨੰਦ ਪੈਦਾ ਹੋਇਆ ਹੈ।
ਜੋ ਪਈ ਪੁਨੀਕ ਬਾਸਰ ਸਭਾ ਤੋਂ ਆਏ, ਲਗਨ ਸਬੰਧ ਲਗਨ ਸਮਾਧੀ ਬਿਰਤੰਤ ਚਲਾਏ।
ਫਿਰ ਇੱਕ ਦਿਨ ਭਾਰੀ ਸਭਾ ਵਿਖੇ ਇਹ ਵਿਚਾਰ ਚੱਲੀ, ਕਾਜੀ ਮੁੱਲੇ ਬੜੇ ਚਲਾਕ ਸਨ, ਕਿਸੇ ਤਰ੍ਹਾਂ ਗੁਰੂ ਘਰ ਨਾਲ ਆਪਣਾ ਵੈਰ ਕੱਢਣਾ, ਇਹਨਾਂ ਨੇ ਆਪਣੇ ਅੰਦਰ ਦੀ ਈਰਖਾ ਬਾਹਰ ਕੱਢਣੀ ਹੈ, ਤੇ ਇਹਨਾਂ ਨੇ ਗੱਲ ਚਲਾਈ ਕਿ ਸਮਾਧੀ ਕੀ ਹੁੰਦੀ ਹੈ, ਸਮਾਧੀ ਦੀ ਅਵਸਥਾ ਉਹ ਕੀ ਹੁੰਦੀ ਹੈ, ਇਹਨਾਂ ਨੇ ਇਹ ਵਿਚਾਰ ਚਲਾਈ ਹੈ।
ਦਸਵੇਂ ਦੁਆਰ ਪੌਣ ਤਿਰੋਏ, ਸੁਧ ਸਰੀਰ ਕੀ ਲਕੈ ਨ ਕੋਏ।
ਅਸੀਂ ਤਾਂ ਸੁਣਿਆ ਹੈ ਕਿ ਜਦੋਂ ਸਰੀਰ ਦੀ ਹਵਾ ਅੰਦਰ, ਜਦੋਂ ਗੁਰਮੁਖ ਪਿਆਰੇ ਜਾਂ ਜੋਗੀ ਜ਼ਿਆਦਾਤਰ ਪੌਣ ਅਭਿਆਸ ਕਰਦੇ ਸਵਾਸਾਂ ਨੂੰ ਉਤਾਹ ਚੜਾਉਂਦੇ ਹਨ ਤੇ 6 ਚੱਕਰ ਪਾਰ ਕਰਦੇ ਹੋਏ ਆਗਿਆ ਚੱਕਰ ਨੂੰ ਲੰਘਦੇ ਹੋਏ ਇਹ ਹਵਾ ਜਾਂਦੀ ਹੈ 10ਵੇਂ ਦੁਆਰ ਵਿਖੇ। ਕਬੀਰ ਸਾਹਿਬ ਦੀ ਬਾਣੀ ਵਿਖੇ ਜ਼ਿਆਦਾ ਜ਼ਿਕਰ 10ਵੇਂ ਦੁਆਰ ਦਾ ਹੁੰਦਾ ਹੈ। ਜੋਗੀ ਜ਼ਿਆਦਾ ਇਹੀ ਅਭਿਆਸ ਕਰਦੇ ਤੇ ਉਹਨਾਂ ਦੀ ਵੀ ਇਹੀ ਵਿਚਾਰ ਕਿ ਅਸਾਂ ਨੇ ਸੁਣਿਆ ਹੈ ਕਿ ਜਦੋਂ ਇਹ ਹਵਾ 10ਵੇਂ ਦੁਆਰ ਵਿਖੇ ਜਾਂਦੀ ਹੈ ਉਦੋਂ ਸਰੀਰ ਅਚਲ ਹੋ ਜਾਂਦਾ ਹੈ, ਅੱਖਾਂ ਹੱਥ ਪੈਰ ਸਭ ਕੁਛ ਕੁੰਮਸੁਰ ਹੋ ਜਾਂਦੇ ਭਾਵ ਕੁਛ ਹਿਲਦੇ ਨਹੀਂ ਤੇ ਉਹ ਅਵਸਥਾ ਕੀ ਹੈ ਐਸੀ ਸਮਾਧੀ ਬਾਰੇ ਆਪ ਜੀ ਬਿਆਨ ਕਰੋ।
ਇਤਿਆਦ ਕੋਲ ਮਾਉ ਬਖਾਨੇ ਹਸ ਸਮਾਧਿ ਜੋਗੀ ਕਰ ਜਾਣੇ।
ਐਸੇ ਉਲਮਾਓ ਜਿਨ੍ਹਾਂ ਨੂੰ ਆਖਦੇ ਬਹੁਤ ਵਿਦਵਾਨ ਕਾਜੀ ਮੁੱਲਾ ਬਹੁਤ ਵਿਦਵਾਨ, ਉਹਨਾਂ ਨੇ ਆਖਿਆ ਕਿ ਸਤਿਗੁਰ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਜੀ ਜਿਸ ਸਮਾਧੀ ਨੂੰ ਜੋਗੀ ਲਗਾਉਂਦੇ ਆਪ ਜੀ ਉਸ ਬਾਰੇ ਦੱਸੋ ਵੀ ਸਮਾਧੀ ਹੁੰਦੀ ਕੀ ਹੈ ਤੇ ਕਿਵੇਂ ਸਵਾਸਾਂ ਨੂੰ ਉਤਾਹ ਚੜਾਉਣਾ ਹੈ ਉਹ ਕਿਵੇਂ ਕਰਦੇ ਹਨ ਆਪ ਜੀ ਇਹ ਬਿਆਨ ਕਰੋ।
ਅਸ਼ਟ ਅੰਗ ਜਿਸ ਸਾਧਨ ਕਰੇ,
ਜਿਸ ਸਾਧਨਾਂ ਦੇ 8 ਅੰਗ ਹਨ ਕਿਵੇਂ ਆਪਣੇ ਆਪ ਨੂੰ ਕੰਟਰੋਲ ਵਿਖੇ ਰੱਖਣਾ, ਕਿਵੇਂ ਸਾਧਨਾ ਕਰਨੀ, ਕਿਵੇਂ ਪ੍ਰਾਣਾਯਾਮ ਕਰਨਾ, ਪ੍ਰਤਿਆਹਾਰ ਕਰਨਾ, ਐਸੇ ਯੋਗ ਦੇ 8 ਅੰਗ ਮੰਨੇ ਜਾਂਦੇ ਹਨ।
ਦਸ ਦੁਆਰੇ ਵਾਯੂ ਥਿਰੇ,
ਉਹਨਾਂ ਸਾਧਨਾ ਦੁਆਰਾ ਅਭਿਆਸ ਕਰਦੇ ਕਰਦੇ ਇਹ ਅਭਿਆਸ ਸਹਿਜ ਸਹਿਜ ਹੁੰਦਾ, ਕਾਹਲੀ ਵਿਖੇ ਨਹੀਂ ਹੁੰਦਾ। 1 ਮਹੀਨਾ, 2 ਮਹੀਨੇ, ਸਾਲ, 10 ਸਾਲ, 50 ਸਾਲ ਵੀ ਲੱਗ ਜਾਂਦੇ ਤੇ ਕਈ ਵਾਰੀ ਕਈ ਜੋਗੀਆਂ ਦੀ ਮੌਤ ਵੀ ਹੋ ਜਾਂਦੀ ਹੈ। ਸਵਾਸ ਚੜਾਉਣੇ ਸੌਖੇ ਨਹੀਂ, ਓਮ ਓਮ ਦਾ ਜਾਪ ਕਰਦੇ ਹੋਏ ਜੋਗੀ ਇਹ ਸਵਾਸ ਚੜਾਉਂਦੇ ਆ, ਪਰ ਧਿਆਨ ਇਕਾਗਰ ਰੱਖ ਕੇ ਚਲਾਕੀ ਬਿਰਤੀ ਨਾਲ ਨਹੀਂ, ਆਪਣਾ ਹਿਰਦਾ ਸ਼ੁੱਧ ਕਰਦੇ ਹੋਏ ਗੁਰਮੁਖ ਤਾਂ ਇੱਕੋ ਧਿਆਨ ਲਗਾਉਂਦੇ ਸੇਵਾ ਸਾਧਨਾ ਕਰਦੇ ਹੋਏ ਵਾਹਿਗੁਰੂ ਵਾਹਿਗੁਰੂ ਇਹਨਾਂ ਦੀ ਇਹੀ ਓਮਕਾਰ ਹੈ, ਸਭ ਕੁਛ ਇਹੀ ਹੈ। ਪਰ ਕਾਜੀ ਮੁੱਲਾ ਨੇ ਇਹ ਪ੍ਰਸ਼ਨ ਕੀਤਾ ਵੀ ਐਸੇ ਜੋਗੀ ਤਾਂ ਆਪਣੇ ਸਵਾਸ ਉਤਾਹ ਚੜਾਉਂਦੇ ਹਨ, ਜਿਹੜੇ ਸਰੀਰ ਦੇ ਥੱਲੇ ਦੀ ਹਵਾ ਨੂੰ ਉਤਾਹ ਲੈ ਕੇ 10ਵੇਂ ਦੁਆਰ ਵਿਖੇ ਸਵਾਸ ਰੋਕਦੇ ਹਨ।
ਅਦਕ ਜੋਗ ਰਸ ਪ੍ਰਾਪਤ ਹੋਏ,
ਜਿਨ੍ਹਾਂ ਨੂੰ ਬਹੁਤ ਜ਼ਿਆਦਾ ਯੋਗ ਰਸ ਪ੍ਰਾਪਤ ਹੁੰਦਾ। ਯੋਗ ਦਾ ਅਰਥ ਹੈ ਜੁੜਨਾ, ਜਿਹੜੇ ਜੁੜ ਜਾਣ ਤੇ ਫਿਰ ਆਉਂਦਾ ਆਨੰਦ ਰਸ, ਉਸ ਬਾਰੇ ਕੁਛ ਨਹੀਂ ਕਿਹਾ ਜਾਂਦਾ ਜਿਸ ਬਾਰੇ ਕਬੀਰ ਸਾਹਿਬ ਬਿਆਨ ਕਰਦੇ। ਰਾਮ ਰਸ ਪੀਆ ਰੇ, ਜਿਹ ਰਸ ਬਿਸਰ ਗਏ ਰਸ ਔਰ, ਇਹ ਇਸ ਤੋਂ ਉਤਾਂਹ ਦਾ ਰਸ ਹੈ। ਸਮਾਧੀ ਤੋਂ ਉਤਾਂਹ ਜਦੋਂ ਅੰਮਿਓ ਚੱਲੇ ਝਰਨੇ ਆਪੇ ਚੱਲੇ ਝਰਨੇ ਚੱਲਦੇ ਹਨ ਤੇ ਉਹਨਾਂ ਤੋਂ ਅੰਮ੍ਰਿਤ ਰਸ ਜਿਹੜੇ ਜੋਗੀ ਗੁਰਮੁਖ ਪਿਆਰੇ ਪੀਂਦੇ ਉਹਦਾ ਸਵਾਦ ਉਹੀ ਜਾਣਦੇ। ਬਾਬਾ ਜੀ ਉਹਦਾ ਸਵਾਦ ਬਹੁਤ ਅਸ਼ਚਰਜ ਹੈ, ਉਹ ਰਸ ਕਿਹਾ ਨਹੀਂ ਜਾ ਸਕਦਾ।
ਆਰਬਲਾ ਚਿਰੰਜੀਵੀ ਸੋਏ,
ਆਰਬਲਾ ਬਹੁਤ ਜ਼ਿਆਦਾ ਹੋ ਜਾਂਦੀ ਚਿਰੰਜੀਵੀ, ਕਿਉਂ? ਇਹਦਾ ਵੀ ਕਾਰਨ ਹੈ ਵੀ ਅਸੀਂ ਸਾਹ ਲੈਂਦੇ ਹਾਂ, ਕੋਈ ਵੀ ਸਾਹ ਬਾਹਰ ਆ ਰਿਹਾ ਵਾਹਿਗੁਰੂ ਵਾਹਿਗੁਰੂ ਸਾਹ ਹੀ ਬਾਹਰ ਆ ਰਿਹਾ, ਸਾਹ ਹਵਾ ਹੀ ਹੈ ਪੌਣ ਗੁਰੂ, ਪਰ ਸਾਹ ਨੂੰ ਰੋਕਦੇ, ਉਹਨੂੰ ਸਾਹ ਨੂੰ 10ਵੇਂ ਦੁਆਰ ਵਿਖੇ ਟਿਕਾ ਲੈਂਦੇ ਤੇ ਸਾਹ ਇਹ ਪ੍ਰਾਣ ਉਹਨਾਂ ਦੇ ਵੇਸਟ ਹੁੰਦੇ ਹੀ ਨਹੀਂ, ਇਸ ਕਰਕੇ ਉਹਨਾਂ ਦੀ ਆਰਬਲਾ ਉਮਰ ਚਿਰੰਜੀਵੀ ਹੁੰਦੀ ਹੈ। ਐਸੇ ਜੋਗੀ ਆਪਣੇ ਸਵਾਸਾਂ ਨੂੰ ਰੋਕ ਕੇ ਬਹੁਤ ਲੰਬੇ ਉਮਰ ਤੱਕ ਜੀਂਦੇ ਹਨ।
ਗੋਰਖ ਕਠਨ ਪੰਥ ਉਪਰਾਜਾ,
ਇਹ ਗੋਰਖ ਨੇ ਬਹੁਤ ਕਠਨ ਪੰਥ ਪੈਦਾ ਕੀਤਾ।
ਸਿੱਖ ਕਰੇ ਤਿੰਨ ਵੱਡ ਵੱਡ ਰਾਜਾ,
ਤੇ ਵੱਡੇ ਵੱਡੇ ਰਾਜੇ ਉਹਦੇ ਸਿੱਖ ਬਣ ਗਏ, ਸਿੱਖਿਆ ਲੈਂਦੇ ਰਹੇ, ਯੋਗ ਸਾਧਨਾ ਕਰਦੇ ਰਹੇ, ਐਸੇ ਵੱਡੇ ਰਾਜੇ, ਵੱਡੇ ਮਹਾਂਪੁਰਸ਼, ਵੱਡੇ ਜੋਗੀ ਉਹਦੇ ਸਿਸ਼ ਬਣਦੇ ਰਹੇ ਹਨ।
ਮਾਰਗ ਜੋਗ ਤਿਨੋ ਸਿਖਰਾਵਾ,
ਇਸ ਗੋਰਖਨਾਥ ਨੇ ਉਹਨਾਂ ਨੂੰ ਜੋਗ ਦਾ ਮਾਰਗ ਸਿਖਾਇਆ। ਪਹਿਲਾਂ ਰਾਜਾ, ਫਿਰ ਗਰੀਬ ਬਣਾਤਾ। ਭਾਈ ਆਪਣੇ ਅਹੰਕਾਰ ਨੂੰ ਤਿਆਗ ਕੇ ਆਓ, ਜਦੋਂ ਤਿਆਗੋਗੇ ਫਿਰ ਸਮਾਧੀ ਲਗਾਓਗੇ, ਫਿਰ ਰਾਜੇ ਹੀ ਬਣ ਜਾਓਗੇ। ਐਸੇ ਗੋਰਖ ਨੇ ਉਹਨਾਂ ਰਾਜਿਆਂ ਨੂੰ ਇਹ ਯੋਗ ਮਾਰਗ ਦੀ ਸਿੱਖਿਆ ਬਖਸ਼ੀ ਹੈ।
ਜੀਵ ਕਰ ਦੇ ਰਖਾਵਾ,
ਤੇ ਜਿਨ੍ਹਾਂ ਜੋਗੀਆਂ ਨੇ ਐਸੀ ਸਮਾਧੀ ਲਗਾਈ, ਦਸਵੇਂ ਦਵਾਰ ਵਿਖੇ ਆਪਣੇ ਸੜਾਸ ਚੜਾਏ ਹਨ, ਜਾਂ ਕੋਈ ਓਮ ਦਾ ਜਾਪ ਕਰਦੇ, ਕਈ ਅਲੱਖ ਦਾ ਜਾਪ ਕਰਦੇ, ਅਲੱਖ ਨਿਰੰਜਨ ਲੱਖ ਨਿਰੰਜਨ ਕਰਦੇ ਹੋਏ ਸਵਾਸ ਚੜਾਉਂਦੇ ਹਨ, ਉਹਨਾਂ ਦੀ ਉਮਰ ਚਿਰੰਜੀਵੀ ਬਹੁਤ ਜ਼ਿਆਦਾ ਹੋ ਜਾਂਦੀ ਹੈ।
ਅਪਰਨ ਮੈਂ ਇਹ ਬਾਤ ਨਾ ਪਈਅਤ, ਗੋਰਖ ਪੰਥ ਵਿਖੇ ਸਿੱਖ ਲਈਅਤ।
ਹੋਰ ਕਿਸੇ ਵਿਖੇ ਐਸੀ ਗੱਲ ਨਾ ਸੁਣੀ ਹੈ ਨਾ ਵੇਖੀ ਹੈ ਕਿਸੇ ਪੰਥ ਵਿੱਚ। ਇੱਕ ਗੋਰਖ ਦਾ ਪੰਥ ਹੈ, ਗੋਰਖ ਦੇ ਜੋਗੀ ਇਹ ਸਮਾਧੀ ਲਗਾਉਂਦੇ ਹਨ, ਐਸਾ ਧਿਆਨ ਲਗਾਉਂਦੇ ਕਿ ਜਿਨ੍ਹਾਂ ਦੀ ਉਮਰ ਬਹੁਤ ਜ਼ਿਆਦਾ ਹੋ ਜਾਂਦੀ ਹੈ, ਸਰੀਰ ਕਰਕੇ 500-500 ਸਾਲ, 5-5 ਹਜ਼ਾਰ ਸਾਲ ਉਹਨਾਂ ਦੀ ਉਮਰ ਬਣ ਜਾਂਦੀ ਹੈ।
ਸੁਣਤ ਸ਼ਾਨੇ ਤਬੈ ਬਖਾਨਾ, ਸੁਣੋ ਗੁਰੂ ਸੁਤ ਤੁਮ ਵੀ ਜਾਨਾ।
ਜਦੋਂ ਬਾਦਸ਼ਾਹ ਨੇ ਸੁਣਿਆ ਤੇ ਉਦੋਂ ਬਾਦਸ਼ਾਹ ਆਖਣ ਲਗਾ, ਹੇ ਸਤਿਗੁਰ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ, ਆਪ ਜੀ ਵੀ ਕੁਝ ਜਾਣਦੇ ਹੋ ਕਿ ਨਹੀਂ ਜਾਣਦੇ? ਸਮਾਧੀ ਕਿਵੇਂ ਲਗਾਉਣੀ ਹੈ, ਕਿਵੇਂ ਸਵਾਸ ਰੋਕਣੇ ਹਨ, ਕਿਵੇਂ ਆਨੰਦ ਪ੍ਰਾਪਤ ਕਰਨਾ ਹੈ, ਆਪ ਜੀ ਇਸ ਬਾਰੇ ਜਾਣਦੇ ਹੋ ਕਿ ਨਹੀਂ ਜਾਣਦੇ?
ਲਾਭਤ ਹੋ ਸਮਾਧ ਕਹਿਣਾ ਏ,
ਸਮਾਧੀ ਲਗਾਉਂਦੇ ਹੋ ਕਿ ਨਹੀਂ ਲਗਾਉਂਦੇ? ਅੱਖਾਂ ਬੰਦ ਕਰਨ ਦੀ ਸਮਾਧੀ ਨਹੀਂ। ਕਈ ਅੱਜ ਕੱਲ ਨਵੇਂ ਪੰਥ ਤੁਰ ਪਏ, ਅੱਖਾਂ ਬੰਦ ਕਰ ਲੋ, ਕੰਨ ਬੰਦ ਕਰ ਲੋ, ਘੂੰ ਘੂੰ ਦੀ ਆਵਾਜ਼ ਆ ਰਹੀ ਹੈ, ਸਮਾਧੀ ਲੱਗ ਗਈ। ਜਾਂ ਅੱਖਾਂ ਬੰਦ ਕਰਨ ਨਾਲ ਕੁਛ 3-4 ਰੰਗ ਦਿਖ ਰਹੇ, ਸਮਾਧੀ ਲੱਗ ਗਈ। ਉਹ ਨਹੀਂ, ਇਹ ਪੈਂਡਾ ਇਹ ਰਸਤਾ ਕੋਈ ਸੌਖਾ ਨਹੀਂ, ਕਠਿਨ ਸਾਧਨਾ ਹੈ। ਤੇ ਗੁਰੂ ਵੀ ਪੂਰਾ ਹੋਵੇ, ਅਧੂਰਾ ਨਾ ਹੋਵੇ। ਕੱਚੇ ਗੁਰੂ ਆਪ ਡੁੱਬੇ ਚੋ ਵੇਦ ਮੇ ਚੇਲੇ ਦੀਏ ਬਹਾਏ, ਆਪ ਤਾਂ ਡੁੱਬਦੇ ਹਨ, ਆਪਣੇ ਚੇਲਿਆਂ ਨੂੰ ਬਹਾਉਂਦੇ ਹਨ। ਸਾਡਾ ਗੁਰੂ ਪੂਰਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ, ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਪੂਰੇ ਦੇ ਗੁਣ ਗਾਉਣ ਨਾਲ ਇਹ ਸਮਾਧੀ ਆਪੇ ਲੱਗੀ ਰਹਿੰਦੀ ਹੈ। ਐਸੀ ਸਮਾਧੀ ਗੁਰਮੁਖ ਪਿਆਰੇ ਲਗਾਉਂਦੇ। ਦੱਸੋ ਬਾਬਾ ਜੀ, ਸਮਾਧੀ ਕਦੀ ਲਗਾਈ ਹੈ ਕਿ ਨਹੀਂ ਲਗਾਈ? ਕਦੀ ਇਹ ਰਸ ਆਇਆ ਹੈ ਕਿ ਨਹੀਂ ਆਇਆ? ਆਪ ਜੀ ਬਿਆਨ ਕਰੋ।
ਔਰ ਮੈਂ ਦੁਗੁਣ ਗਨ ਤੁਮ ਮਾਏ,
ਅਸਾਂ ਨੇ ਤਾਂ ਸੁਣਿਆ ਹੈ, ਵੇਖਿਆ ਵੀ ਹੈ ਕਿ ਆਪ ਜੀ ਅੰਦਰ ਅਨੇਕਾਂ ਹੀ ਗੁਣ ਹਨ। ਤੁਸੀਂ ਗੁਣਾਂ ਦੇ ਬੇਸ਼ੁਮਾਰ ਸਮੁੰਦਰ ਹੋ, ਆਪ ਜੀ ਅੰਦਰ ਗੁਣ ਹੀ ਗੁਣ ਭਰੇ ਹੋਏ ਹਨ।
ਸੁਣ ਸ਼੍ਰੀ ਰਾਮ ਰਾਏ ਨੇ ਕਹਿਓ, ਹਮਰੇ ਸ਼੍ਰੀ ਨਾਨਕ ਜਿਮ ਚਯੋ।
ਤੇ ਬਾਬਾ ਰਾਮ ਰਾਏ ਜੀ ਨੇ ਸੁਣ ਕੇ ਆਖਿਆ, ਬਾਦਸ਼ਾਹ ਸਾਡੇ ਵੱਡੇ ਗੁਰੂ ਨਾਨਕ ਪਾਤਸ਼ਾਹ ਨੇ ਜਿਵੇਂ ਉਹਨਾਂ ਨੇ ਚਾਹਿਆ ਉਵੇਂ ਕਰਤਾ। ਉਹਨਾਂ ਨੇ ਬਹੁਤ ਕੁਝ ਕੀਤਾ ਹੈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਓ ਬਣਿਆ ਆਈ, ਰੇਤ ਅੱਗ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ। ਬੜੀ ਸਾਧਨਾ ਕੀਤੀ, ਬੜੀ ਤਪੱਸਿਆ ਕੀਤੀ। ਗੁਰ ਕਲਗੀਧਰ ਪਾਤਸ਼ਾਹ ਬਿਆਨ ਕਰਦੇ ਗੁਰੂ ਨਾਨਕ ਪਾਤਸ਼ਾਹ ਬਾਰੇ, ਕਲਪ ਕਲਪ ਪ੍ਰਤੀ ਅਕਸ਼ਰ ਕਹੀ, ਸ੍ਰੀ ਗੁਰੂ ਨਾਨਕ ਜਾਪਿਓ ਸਹੀ। ਗੁਰੂ ਨਾਨਕ ਪਾਤਸ਼ਾਹ ਨੇ ਇੱਕ ਇੱਕ ਅੱਖਰ ਦਾ ਵਾਵਾ, ਹਾਹਾ, ਗੱਗਾ, ਰਾਰਾ, ਇਹਨਾਂ ਚਾਰ ਅੱਖਰਾਂ ਦਾ ਜਾਪ ਇੱਕ ਇੱਕ ਕਲਪ ਕੀਤਾ, ਤਾਂ ਫਿਰ ਬਣਿਆ ਵਾਹਿਗੁਰੂ ਮੰਤਰ। ਇਹ ਸਾਧਨਾ ਹੈ, ਇਹ ਸਮਾਧੀ ਹੈ, ਜਿਹੜੀ ਸਮਾਧੀ ਕਈ ਯੁੱਗ ਟੁੱਟੇ ਹੀ ਨਾ, ਲੱਗੀ ਰਵੇ। ਸਤਿਗੁਰ ਨਾਨਕ ਪਾਤਸ਼ਾਹ ਨੇ ਐਸੀ ਸਮਾਧੀ ਲਗਾਈ ਹੈ, ਉਹ ਜੋ ਚਾਹਣ ਉਹ ਕਰ ਸਕਦੇ ਹਨ, ਉਹ ਆਪ ਪਰਮੇਸ਼ਰ ਪ੍ਰਤੱਖ ਅਵਤਾਰ ਅਕਾਲ ਪੁਰਖ ਪਰਮੇਸ਼ਰ ਹਨ।
ਗੁਰੂ ਦੁਆਰੇ ਲਾਏ ਭਾਵਨੇ ਇੱਕ ਨਾ ਦਸਵਾਂ ਦੁਆਰ ਦਿਖਾਇਆ।
ਗੁਰੂ ਘਰ ਤਾਂ ਭਾਵਨੀ ਹੈ, ਸ਼ਰਧਾ ਹੈ, ਪ੍ਰੇਮ ਹੈ। ਜਦੋਂ ਮਹਾਰਾਜ ਕਿਰਪਾ ਕਰ ਦੇਣ ਇੱਕ ਨਾ ਦਸਵਾਂ ਦੁਆਰ ਦਿਖਾਇਆ। ਅਨੰਦ ਸਾਹਿਬ ਦਸਵਾਂ ਦੁਆਰ ਮਹਾਰਾਜ ਆਪ ਵਿਖਾ ਦਿੰਦੇ, ਕੀ ਛੋਟੀ ਮੋਟੀ ਗੱਲ ਹੈ। ਇੱਥੇ ਤਾਂ ਕੇਵਲ ਸ਼ਰਧਾ ਭਾਵਨਾ ਹੈ, ਅਹੰਕਾਰ ਨਹੀਂ, ਨਿਮਰਤਾ ਹੀ ਹੈ। ਇੱਥੇ ਤਾਂ ਗੁਰੂ ਘਰ ਦੇ ਘਾਹੀ ਵੀ ਘੋੜਿਆਂ ਦੀ ਸੇਵਾ ਕਰਨ ਵਾਲਿਆਂ ਨੂੰ ਮਹਾਰਾਜ ਬ੍ਰਹਮ ਗਿਆਨ ਬਖਸ਼ ਦਿੰਦੇ ਹਨ, ਦਸਵਾਂ ਦੁਆਰ ਪ੍ਰਤੱਖ ਵਿਖਾ ਦਿੰਦੇ ਹਨ।
ਅਮਰੇ ਸ਼੍ਰੀ ਨਾਨਕ ਜਿਮ ਚਯੋ ਸੋ ਬਿਦ ਕਰਤੇ ਰੇ ਵਿਸਾਲਾ ਕਰਨ ਸਮਾਧ ਸੁਪੰਥ ਸੁਖਾਲਾ।
ਸਤਿਗੁਰੂ ਪਾਤਸ਼ਾਹ ਨੇ ਸਭ ਕੁਛ ਕੀਤਾ, ਆਪ ਬੜੀ ਸਾਧਨਾ ਕੀਤੀ, ਤਪੱਸਿਆ ਕੀਤੀ, ਤੇ ਫਿਰ ਇਹ ਚਾਹਿਆ ਕਿ ਮੇਰਾ ਪੰਥ ਸੁਖਾਲਾ ਹੋਵੇ, ਬਹੁਤਾ ਔਖਾ ਨਾ ਹੋਵੇ। ਇਹ ਪੰਥ ਸੁਖਾਲਾ ਹੈ ਸਾਧ ਸੰਗਤ ਵਿਖੇ ਬਹਿ ਕੇ ਵਾਹਿਗੁਰੂ 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 ਦਾ ਸਿਮਰਨ ਕਰਨਾ ਸੌਖਾ ਕੰਮ ਹੈ, ਪਰ ਇਹੀ ਨਹੀਂ ਹੁੰਦਾ। ਆਖਣ ਔਖਾ ਸਾਚਾ ਨਾਉ, ਇਹ ਨਾਮ ਜਪਣਾ ਅਤ ਕਠਿਨ ਹੈ, ਬਹੁਤ ਔਖਾ ਹੈ, ਪਰ ਸਤਿਗੁਰੂ ਪਾਤਸ਼ਾਹ ਨੇ ਬੜਾ ਸੌਖਾ ਕਾਰਜ ਆਪਣੇ ਖਾਲਸੇ ਪੰਥ ਲਈ, ਗੁਰਸਿੱਖਾਂ ਦੇ ਪੰਥ ਲਈ ਇਹ ਪ੍ਰਗਟਾਇਆ ਹੈ।
ਸਤਿਗੁਰ ਘਰ ਮੈਂ ਸਭ ਕਿਚ ਪਈਅਤ।
ਬਾਦਸ਼ਾਹ ਜੀ ਸੁਣੋ, ਕਾਜੀ ਮੁੱਲਾ ਜੀ ਸਾਰੇ ਸੁਣੋ, ਗੁਰੂ ਘਰ ਹੀ ਸਭ ਕਿਛ ਹੈ। ਸਮਾਧੀ ਕੀ, ਇਹ ਤਾਂ ਗੌਣ ਚੀਜ਼ਾਂ ਹਨ, ਇੱਕ ਹੁੰਦਾ ਮੁੱਖ, ਦੂਜਾ ਹੈ ਗੌਣ ਕਾਰਨ। ਇਹ ਛੋਟੇ ਮੋਟੇ ਕਾਰਨ ਹਨ, ਗੁਰੂ ਘਰ ਤਾਂ ਇਸ ਤੋਂ ਉਤਾਂਹ ਦੀ ਚੀਜ਼ ਹੈ। ਸਤਿਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਸਿੱਖਾਂ ਲਈ ਹਰ ਚੀਜ਼ ਦਾ ਪ੍ਰਗਟਾਇਆ ਕੀਤਾ ਹੈ, ਹਰ ਚੀਜ਼ ਪ੍ਰਤੱਖ ਵਿਖਾਈ ਹੈ।
ਭਗਤ ਗਿਆਨ ਮਹਿਮਾ ਕਈਅਤ,
ਜਿੱਥੇ ਮੁੱਖ ਚੀਜ਼ਾਂ ਹਨ ਭਗਤੀ, ਗਿਆਨ ਅਤੇ ਪਰਮਾਤਮਾ ਦੀ ਮਹਿਮਾ ਕਰਨੀ, ਇਹ ਵੱਡਾ ਕਾਰਜ ਹੈ। ਆਪਣੇ ਮਨ ਨੂੰ ਇਕਾਗਰ ਕਰਕੇ ਭਗਤੀ ਕਰਨੀ, ਇਹ ਸਾਧ ਸੰਗਤ ਵਿਖੇ ਮਨ ਇਕਾਗਰਤਾ ਵਿਖੇ ਆ ਕੇ ਸਿਮਰਨ ਕਰਨਾ, ਕਥਾ ਸੁਣਨੀ ਜਾਂ ਕਰਨੀ, ਇਹ ਵਡਿਆਈ ਹੈ, ਭਗਤੀ ਹੈ। ਤੇ ਇਹਦੇ ਵਿੱਚ ਗਿਆਨ ਵੀ ਹੈ, ਗਿਆਨ ਵੀ ਪ੍ਰਾਪਤ ਕਰਨਾ ਹੈ। ਇਸ ਕਰਕੇ ਗੁਰੂ ਘਰ ਹਰ ਚੀਜ਼ ਹੈ, ਭਗਤੀ ਹੈ, ਗਿਆਨ ਹੈ, ਪਰਮਾਤਮਾ ਦੀ ਮਹਿਮਾ ਹੈ, ਇਹ ਸਭ ਤੋਂ ਵੱਡਾ ਕਾਰਜ ਹੈ।
ਇਹ ਤੋਂ ਮੁੱਖ ਗੌਣ ਹੈ ਆਨ,
ਇਹ ਤੇ ਮੁੱਖ ਹੈ, ਇਹ ਗੱਲਾਂ ਮੁੱਖ ਹਨ, ਬਹੁਤ ਉੱਚੀਆਂ ਹਨ, ਤੇ ਬਾਕੀ ਸਮਾਧੀ ਲਗਾਉਣੀ, ਇਹ ਛੋਟੀ ਮੋਟੀ ਗੱਲਾਂ ਹਨ, ਇਹ ਆਪੇ ਲੱਗਦੀ ਰਹਿੰਦੀਆਂ ਹਨ।
ਚਹੈ ਕਰੈ ਦਿੜ ਲੈ ਬ੍ਰਹਮ ਗਿਆਨ,
ਜਿਹੜੇ ਗੁਰਸਿੱਖ ਭਗਤੀ ਕਰ ਲੈਣ, ਗਿਆਨ ਕਮਾ ਲੈਣ ਤੇ ਪਰਮਾਤਮਾ ਦੀ ਮਹਿਮਾ ਕਰੀ ਜਾਣ, ਉਹਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੁੰਦੀ ਹੈ। ਬਾਬਾ ਮੋਹਨ ਜੀ ਹਰ ਵੇਲੇ ਸਮਾਧੀ ਲੱਗੀ ਰਹਿੰਦੀ ਸੀ, ਹਰ ਵੇਲੇ ਸਿਮਰਨ ਚੱਲਦਾ ਰਹਿੰਦਾ। ਬਾਬਾ ਬੁੱਢਾ ਜੀ ਭਾਵੇਂ ਕੰਮ ਕਾਜ ਕਰਦੇ, ਖੇਤ ਵਿਖੇ ਵਾਹੀ ਕਰਦੇ ਵੀ ਸਿਮਰਨ ਚੱਲਣਾ, ਇਹ ਸਮਾਧੀ ਹੈ, ਇਹ ਯੋਗ ਸਾਧਨ ਹੈ, ਵੀ ਹਰ ਵੇਲੇ ਜੁੜੇ ਰਹਿਣਾ, ਰਹਿਣਾ ਕਾਲ ਵਿੱਚ, ਸੁਰਤੀ ਰਵੇ ਅਕਾਲ ਵਿੱਚ, ਅਕਾਲ ਪਰਮੇਸ਼ਰ, ਉਹ ਸਮਾਧੀ ਹੈ। ਕਿ ਭਾਵੇਂ ਘਰ ਗ੍ਰਸਥੀ ਵਿਖੇ ਰਹਿਣਾ, ਪਰਿਵਾਰ ਵਿਖੇ ਰਹਿਣਾ, ਦਸਾਂ ਨੂੰ ਉਹਦੀ ਕਿਰਤ ਕਰਨੀ, ਪਰ ਵਾਹਿਗੁਰੂ 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 ਕਰੀ ਜਾਣਾ, ਐਸੀ ਸਮਾਧੀ ਸਿੱਖਾਂ ਦੀ ਹਰ ਵੇਲੇ ਲੱਗੀ ਰਹਿੰਦੀ ਹੈ। ਤੁਸੀਂ ਫਿਕਰ ਨਾ ਕਰੋ, ਗੁਰੂ ਘਰ ਸਭ ਕੁਛ ਹੈ, ਇਹ ਮੁੱਖ ਚੀਜ਼ਾਂ ਹਨ, ਭਗਤੀ, ਗਿਆਨ ਅਤੇ ਮਹਿਮਾ, ਇਹ ਹਰ ਵੇਲੇ ਹੁੰਦੀ ਰਹਿੰਦੀ ਹੈ।
ਘਰ ਮੈਂ ਇਹ ਯੋਗ ਸਮਾਧ,
ਗੁਰੂ ਘਰ ਵਿਖੇ ਯੋਗ ਸਮਾਧੀ ਹੈ, ਜੋੜਨ ਦੀ ਸਮਾਧੀ ਇਹੀ ਹੈ, ਇਹੀ ਯੋਗ ਸਾਧਨਾ ਹੈ ਕਿ ਗੁਰਸਿੱਖ ਪਿਆਰ ਨਾਲ ਸੇਵਾ ਵੀ ਕਰਦੇ ਰਹਿੰਦੇ ਤੇ ਨਾਲ ਨਾਲ ਸਿਮਰਨ ਕਰਦੇ ਰਹਿੰਦੇ ਹਨ।
ਚਹੈ ਸੋ ਕਰੈ ਵਿਸਾਲ ਜੋ ਸਾਧ,
ਉਹ ਜੋ ਚਾਹਣ ਉਹ ਕਰ ਲੈਂਦੇ ਹਨ, ਕੋਈ ਔਖਾ ਕਾਰਜ ਨਹੀਂ, ਛੋਟਾ ਹੈ। ਭਾਵੇਂ ਨਾਮ ਜਪਣਾ ਬੜਾ ਵਿਸਾਲ ਕਾਰਜ ਹੈ, ਬੜਾ ਵੱਡਾ ਕਾਰਜ ਹੈ, ਪਰ ਸਮਾਧੀ ਛੋਟੀ ਮੋਟੀ ਚੀਜ਼ ਹੈ, ਗੁਰੂ ਕੇ ਪਿਆਰੇ ਇਸ ਦੇ ਤੋਂ ਦੂਰ ਹੀ ਰਹਿੰਦੇ। ਇਹ ਰਿਧੀਆਂ ਸਿੱਧੀਆਂ ਦਾ ਕਾਰਨ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਈ ਜੋਗੀ ਰਿਧੀਆਂ ਸਿੱਧੀਆਂ ਪ੍ਰਾਪਤ ਕਰਨ ਲਈ ਐਸੀ ਸਮਾਧੀ ਲਗਾਉਂਦੇ ਕਿ 40 ਦਿਨ ਕਿਸੇ ਸ਼ਬਦ ਦਾ ਜਾਪ ਕਰ ਲਿਆ, ਰਿਧੀਆਂ ਸਿੱਧੀਆਂ ਆ ਗਈਆਂ। ਪਰ ਗੁਰਮੁਖਾਂ ਦਾ ਪੰਥ ਮਾਰਗ ਇਸ ਤੋਂ ਅਗਾਂਹ ਦਾ ਪੰਥ ਹੈ। ਰਿੱਧ ਸਿੱਧ ਅਵਰਾ ਸਾਧ ਇਹ ਦੂਜਾ ਹੀ ਸਵਾਦ ਹੈ। ਕੋਈ ਇਹ ਆਪਣੇ ਆਪ ਨੂੰ ਪਖੰਡ ਵਿਖੇ ਲੈ ਕੇ ਜਾਣਾ, ਪਰ ਗੁਰੂ ਕੇ ਪਿਆਰੇ ਇਸ ਤੋਂ ਉਤਾਂਹ ਲੰਘ ਜਾਂਦੇ ਹਨ।
ਤੋ ਮੁਖਤਾ ਮੈਂ ਸਕੇਰੇ ਬ੍ਰਹਮ ਗਿਆਨ ਲਗ ਬਿਤੀ ਬਡੇਰੇ।
ਇਸ ਕਰਕੇ ਇਹਦੀ ਮੁਖਤਾ ਨਹੀਂ, ਇਹ ਗੌਣ ਕਾਰਜ ਹੈ, ਛੋਟਾ ਕਾਰਜ ਹੈ, ਇਹ ਵੱਡਾ ਕਾਰਜ ਨਹੀਂ। ਵੱਡਾ ਕਾਰਜ ਤਾਂ ਇਹ ਹੈ ਕਿ ਬ੍ਰਹਮ ਗਿਆਨ ਵਿੱਚ ਹਰ ਵੇਲੇ ਸੁਰਤੀ ਜੁੜੀ ਰਵੇ। ਬ੍ਰਹਮ ਪਰਮੇਸ਼ਰ ਦਾ ਗਿਆਨ, ਉਹਦੀ ਲਖਤਾ ਪ੍ਰਾਪਤ ਹੋ ਜਾਵੇ, ਆਪਣੇ ਸਰੂਪ ਦਾ, ਆਪਣੀ ਆਤਮਾ ਦਾ ਗਿਆਨ ਪ੍ਰਾਪਤ ਹੋ ਜਾਵੇ। ਐਸੀ ਬ੍ਰਹਮ ਗਿਆਨ ਦੀ ਅਵਸਥਾ ਇਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ।
ਸੁਣ ਉਲ ਮਾਵਨ ਪੁਨੈ ਬਖਾਨੇ, ਇਹ ਤੋਂ ਬਾਤ ਨਹੀਂ ਅਮ ਮਾਨੇ।
ਕਾਜੀ ਮੁੱਲਾ ਚਲਾਕ, ਅਹੰਕਾਰੀ, ਈਰਖਾ ਦੇ ਭਰੇ ਹੋਏ ਆਖਣ ਲੱਗੇ, ਨਹੀਂ ਇਹ ਗੱਲ ਤੱਕ ਹੋ ਨਹੀਂ ਸਕਦੀ, ਤੁਸੀਂ ਤਾਂ ਐਵੇਂ ਗੱਲਾਂ ਮਾਰਦੇ ਹੋ, ਅਸੀਂ ਨਹੀਂ ਮੰਨਦੇ ਤੁਹਾਡੀ ਗੱਲ ਨੂੰ।
ਪ੍ਰਥਮ ਪੌਨ ਸਾਡੇ ਤੇ ਬਿਨਾ ਕਰੈ ਸਮਾਦਲੇ ਰਸ ਕਨਾ।
ਪਹਿਲਾਂ ਪੌਣ ਸਾਧੇ ਤੋਂ ਬਿਨਾਂ, ਪੌਣ ਹਵਾ ਨੂੰ ਸਾਧਨਾ, ਹਵਾ ਤੇ ਇੱਕ ਆਮ ਬਾਹਰ ਵਗਦੀ ਹੈ, ਜਦੋਂ ਮੀਂਹ ਚੱਲਦਾ ਉਸ ਤੋਂ ਪਹਿਲਾਂ ਹਵਾ ਚੱਲਦੀ ਹੈ, ਉਹਨੂੰ ਸਾਧਨਾ ਕਿਵੇਂ? ਉਹਨੂੰ ਸ਼ੁੱਧ ਕਰਨਾ। ਜਿਹੜੇ ਅਸੀਂ ਸਾਹ ਲੈਂਦੇ ਹਾਂ, ਇਹ ਸਾਹ ਆਮ ਹਰ ਬੰਦਾ ਲੈਂਦਾ ਰਹਿੰਦਾ, 10 ਤਰ੍ਹਾਂ ਦੀ ਇਹ ਪ੍ਰਾਣਾ ਦੀ ਹਵਾ ਹੈ। ਪੰਜ ਮੁਖ ਪੰਜ ਗੌਣ, ਅਪਾਨ ਵਿਆਨ ਸਮਾਨ ਉਦਾਨ ਪ੍ਰਾਣ, ਇਹ ਪੰਜ ਮੁਖ ਹਨ ਤੇ ਪੰਜ ਗੌਣ ਹਨ। ਪਰ ਇਹਨਾਂ ਹਵਾ ਨੂੰ ਸਾਧਨਾ ਹੈ ਕਿਵੇਂ? ਇਸ ਸਿਮਰਨ ਦੁਆਰਾ ਇਸ ਹਵਾ ਨੂੰ ਨਾਲ ਨਾਲ ਸ਼ੁੱਧ ਕਰੀ ਜਾਣਾ। ਹਵਾ ਅੰਦਰ ਜਾ ਰਹੀ ਹੈ ਸਾਹ ਦੁਆਰਾ, ਨੱਕਾਂ ਦੁਆਰਾ, ਮੂੰਹ ਦੁਆਰਾ, ਪਰ ਇਹਨੂੰ ਸ਼ੁੱਧ ਕਰਨਾ, ਸਾਧਨਾ। ਇਹ ਸਾਧੇ ਸਾਧੇ ਜਦੋਂ ਧੁਨੀ ਤੋਂ ਵਾਹਿਗੁਰੂ ਵਾਹਿਗੁਰੂ ਦੀ ਹਵਾ ਉਤਾਂਹ ਨੂੰ ਜਾਂਦੀ ਹੈ ਤੇ 6 ਚੱਕਰ ਪਾਰ ਕਰਦੇ ਹੋਏ ਪਹੁੰਚਦੀ ਹੈ ਆਗਿਆ ਚੱਕਰ ਤੱਕ, ਉੱਥੋਂ ਜਾਂਦੀ ਹੈ 10ਵੇਂ ਦੁਆਰ ਵਿਖੇ। ਜਦੋਂ ਉੱਥੇ ਜਾਂਦੀ ਹੈ ਉਦੋਂ ਸਾਧੀ ਜਾਂਦੀ ਹੈ। ਅਸੀਂ ਨਹੀਂ ਮੰਨਦੇ ਕਿ ਹਵਾ ਨੂੰ ਸਾਧੇ ਤੋਂ ਬਗੈਰ ਸਮਾਧੀ ਲੱਗ ਜਾਵੇ, ਨਾ। ਅਸੀਂ ਤਾਂ ਚਾਹੁੰਦੇ ਹਾਂ ਕਿ ਸਾਨੂੰ ਦੱਸੋ, ਪ੍ਰਤੱਖ ਵਿਖਾਓ ਕਿ ਬਿਨਾਂ ਪੌਣ ਸਾਧੇ ਤੋਂ ਸਮਾਧੀ ਲੱਗਣੀ ਅਤ ਕਠਿਨ ਹੈ, ਅਤ ਔਖੀ ਹੈ।
ਮਹਾ ਕਠਿਨ ਇਹ ਨਹੀਂ ਸੁਖਾਲੇ, ਜਿਮ ਬਿਨ ਸਾਧਨ ਸਿੱਧ ਮਾਲੇ।
ਇਹ ਗੱਲ ਕੋਈ ਸੁਖਾਲੀ ਨਹੀਂ, ਕੋਈ ਸੌਖੀ ਨਹੀਂ, ਮਹਾ ਕਠਿਨ ਹੈ। ਜਿਨ੍ਹਾਂ ਨੂੰ ਸਿੱਧ ਹਰ ਵੇਲੇ ਸਾਧਨਾ ਕਰਦੇ ਰਹਿੰਦੇ, ਬੜੀ ਔਖੀ ਸਾਧਨਾ ਕਰਕੇ ਪੌਣ ਨੂੰ ਸ਼ੁੱਧ ਕਰਦੇ ਹਨ, ਆਪਣੇ ਸਵਾਸ 10ਵੇਂ ਦੁਆਰ ਵਿਖੇ ਚੜਾਉਂਦੇ ਹਨ, ਅਸੀਂ ਤਾਂ ਮੰਨਦੇ ਨਹੀਂ। ਆਪ ਜੀ ਖੁੱਲ ਕੇ ਦੱਸੋ।
ਨੋ ਰੰਗ ਕਹੋ ਸੁਣੋ ਗੁਰ ਆਨੰਦ, ਕਹਿ ਇਹ ਸੱਚ ਹੈ ਕਠਿਨ ਬਿਲੰਦ।
ਉਹ ਰੰਗ ਜਿਹਦਾ ਕੋਈ ਰੰਗ ਹੀ ਨਹੀਂ, ਔਰੰਗਜ਼ੇਬ ਨੇ ਆਖਿਆ, ਸੁਣੋ ਜੀ ਮਹਾਰਾਜ, ਗੁਰੂ ਹਰਿਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ, ਆਪ ਜੀ ਦੱਸੋ ਇਸ ਗੱਲ ਨੂੰ ਖੁੱਲ ਕੇ ਦੱਸੋ, ਨਹੀਂ ਤਾਂ ਫਿਰ ਤੁਹਾਡੇ ਮਨ ਵਿਖੇ ਸਾਡੇ ਪ੍ਰਤੀ ਕੁਝ ਹੋਰ ਵਿਚਾਰ ਪੈ ਜਾਣਗੇ, ਸਾਡੇ ਦੋਵਾਂ ਦੇ ਮਨ ਵਿਖੇ ਸ਼ੰਕੇ ਪੈਦਾ ਹੋਣਗੇ। ਆਪ ਜੀ ਖੁੱਲ ਕੇ ਦੱਸੋ।
ਜੇ ਤੁਮ ਪੌਣ ਲੈ ਤੋ ਸਾਧ, ਲਾਏ ਦਿਖਾਵੋ ਮੋਏ ਸਮਾਧ।
ਤੁਹਾਨੂੰ ਵਿਖਾ ਹੀ ਦਵੋ, ਜੇ ਤੁਸੀਂ ਪੌਣ ਨੂੰ ਸਾਧ ਲੈਂਦੇ ਹੋ, ਸਾਨੂੰ ਸਮਾਧੀ ਲਗਾ ਕੇ ਵਿਖਾਓ ਕਿ ਪੌਣ ਨੂੰ ਕਿਵੇਂ ਸਾਧਨਾ ਹੈ, ਪ੍ਰਤੱਖ ਹੀ ਵਿਖਾ ਦਿਓ। ਦੇਖਣਾ ਕੀ ਹੈ, ਵਿਖਾ ਹੀ ਦਵੋ, ਸੁਣਾਓਗੇ ਵੀ ਇਸ ਤਰ੍ਹਾਂ ਸਾਧਾਂਗੇ, ਇਸ ਤਰ੍ਹਾਂ ਅਸੀਂ ਕਰਾਂਗੇ, ਨਾ। ਸਾਨੂੰ ਸਾਹਮਣੇ ਵਿਖਾਓ ਕਿ ਕਿਵੇਂ ਪੌਣ ਨੂੰ ਸਾਧਨਾ ਹੈ, ਕਿਵੇਂ ਸਮਾਧੀ ਲਗਾਉਣੀ ਹੈ ਤੇ ਕਿਵੇਂ ਬ੍ਰਹਮ ਗਿਆਨ ਵਿਖੇ ਪਹੁੰਚਣਾ ਹੈ, ਸਾਨੂੰ ਪ੍ਰਤੱਖ ਵਿਖਾਵੋ ਜੀ।
ਹੁਣ ਸਭ ਮਨ ਹੈ ਸਾਚੀ ਉਬਾਚੀ, ਬਿਨ ਦੇਖੇ ਜਾਣੇ ਕੈ ਕਾਚੇ।
ਬਿਨਾਂ ਦੇਖੇ ਤੋਂ ਅਸੀਂ ਜਾਣਾਂਗੇ ਵੀ ਸਭ ਗੱਲਾਂ ਤੁਹਾਡੀ ਕੱਚੀਆਂ ਹਨ, ਤੁਸੀਂ ਆਪ ਕੱਚੇ ਹੋ, ਸਾਨੂੰ ਵਿਖਾਓਗੇ ਅਸੀਂ ਮੰਨਾਂਗੇ ਤੁਸੀਂ ਸੱਚੇ ਹੋ। ਤੁਸੀਂ ਝੂਠੇ ਨਹੀਂ, ਆਪ ਜੀ ਸੱਚੇ ਹੋ, ਸੱਚੇ ਹੀ ਰਵੋਗੇ, ਸਾਨੂੰ ਸੱਚ ਕਰਕੇ ਵਿਖਾਵੋ ਜੀ।
ਸੁਣ ਸ਼੍ਰੀ ਰਾਮ ਰਾਏ ਬਚ ਭਾਖਾ, ਜੇਕਰ ਤੁਮਰੀ ਇਹ ਅਭਲਾਖਾ।
ਸਤਿਗੁਰ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਨੇ ਆਖਿਆ, ਬਾਦਸ਼ਾਹ ਜੇ ਤੁਹਾਡੀ ਇਹ ਇੱਛਾ ਹੈ ਤੁਹਾਨੂੰ ਵਿਖਾ ਹੀ ਦਿੰਦੇ ਹਾਂ, ਗੁਰੂ ਘਰ ਕਿਸੇ ਚੀਜ਼ ਦਾ ਘਾਟਾ ਨਹੀਂ, ਸਭ ਕਿਛ ਘਰ ਮੈਂ ਬਾਹਰ ਨਾਹੀਂ। ਉਹ ਗੁਰੂ ਘਰ ਵੀ ਗੁਰਸਿੱਖ ਦੇ ਹਿਰਦੇ ਵਿਖੇ ਹੈ, ਪਰ ਜਦੋਂ ਮਹਾਰਾਜ ਆਪ ਪ੍ਰਤੱਖ ਕਰਕੇ ਵਿਖਾ ਦੇਣ ਕਿ ਬਾਦਸ਼ਾਹ ਫਿਕਰ ਨਾ ਕਰ, ਤੈਨੂੰ ਵਿਖਾ ਦਿੰਦੇ ਆ, ਬਸ ਤੂੰ ਹੁਣੇ ਦੇਖ, ਦੇਖਣ ਨੂੰ ਤਿਆਰ ਹੋ ਜਾ।
ਇੱਕ ਸਥਾਨ ਦਿਓ ਜਾ ਵੈਸੇ,
ਪਰ ਇਕਾਗਰਤਾ ਦੀ ਲੋੜ ਹੈ, ਸ਼ਾਂਤੀ ਸਹਿ ਦੀ ਲੋੜ ਹੈ, ਸਾਨੂੰ ਇੱਕ ਐਸਾ ਸਥਾਨ ਦਵੋ, ਐਸਾ ਕਮਰਾ ਦਵੋ ਜਿੱਥੇ ਨਾ ਕੋਈ ਆਵੇ ਨਾ ਕੋਈ ਜਾਵੇ ਨਾ ਕੋਈ ਬੋਲੇ, ਉੱਥੇ ਹਰ ਥਾਂ ਸ਼ੁਭ ਸ਼ਾਂਤ ਭਾਵ, ਹਰ ਪਾਸੇ ਸਹਿ ਸ਼ਾਂਤੀ ਹੋਵੇ।
ਪਰ ਜੋ ਤੈਨੇ ਆਏ ਨਾ ਕੈਸੇ,
ਉੱਥੇ ਕੋਈ ਅੰਦਰ ਨਾ ਵੜ ਸਕੇ, ਉਸ ਕਮਰੇ ਵਿੱਚ ਉਸ ਮਹਿਲ ਵਿੱਚ ਉਸ ਅਸਥਾਨ ਤੇ ਕੋਈ ਅੰਦਰ ਨਾ ਆ ਸਕੇ, ਸਭ ਨੂੰ ਬਰਜ ਦਵੋ ਵੀ ਇੱਥੇ ਕੋਈ ਨਾ ਆਵੇ ਨਾ ਕੋਈ ਬੋਲੇ ਨਾ ਕੋਈ ਆਵਾਜ਼ ਕਰੇ, ਹਰ ਪਾਸੇ ਸ਼ਾਂਤੀ ਹੋਵੇ।
ਜਾਵਦ ਰਹਿ ਸਮਾ ਦਿਲ ਲਗਾਏ, ਨਰ ਬੈਠੇ ਦਰ ਪਰ ਚੁੱਕ ਸਾਏ।
ਜਦੋਂ ਤੱਕ ਅਸੀਂ ਸਮਾਧੀ ਲਗਾ ਕੇ ਬੈਠਾਂਗੇ ਉਦੋਂ ਤੱਕ ਬਾਹਰ ਕਮਰੇ ਤੇ ਤੁਹਾਡੇ ਨੌਕਰ ਬੈਠੇ ਰਹਿਣਗੇ, ਪਹਿਰੇਦਾਰ ਬਾਹਰ ਹੋਣ, ਕਿਸੇ ਨੂੰ ਅੰਦਰ ਨਾ ਆਣ ਦੇਣ। ਦੇਖਣਾ, ਚਲਾਕੀ ਨਾ ਕਰਨਾ, ਆਪਣੇ ਹਿਰਦੇ ਨੂੰ ਸ਼ੁੱਧ ਕਰਕੇ ਐਸੀ ਸੇਵਾ ਕਰਨਾ, ਤੁਹਾਡੇ ਪਹਿਰੇਦਾਰ ਹਰ ਇੱਕ ਨੂੰ ਰੋਕ ਕੇ ਰੱਖਣ। ਇਹ ਸਮਾਧੀ ਭਾਵੇਂ ਇੱਕ ਦਿਨ ਦੀ ਹੋਵੇ, ਭਾਵੇਂ ਦੋ ਦਿਨ ਦੀ, ਭਾਵੇਂ ਮਹੀਨਾ ਲੰਘ ਜਾਵੇ, ਤੇ ਅਸੀਂ ਅੰਦਰ ਹੀ ਬੈਠੇ ਰਵਾਂਗੇ।
ਕਿਉਂ ਸ਼ਬਦ ਨਾ ਤੇ ਤਲ ਜਾਏ, ਰਹੇ ਕੰਤ ਪੌਣ ਟਹਿਰਾਏ।
ਉੱਥੇ ਕੋਈ ਸ਼ਬਦ ਅੰਦਰ ਨਾ ਜਾਵੇ, ਕਿਸੇ ਦੀ ਆਵਾਜ਼ ਨਾ ਜਾਵੇ, ਉੱਥੇ ਇਕਾਂਤ ਹੋਵੇ, ਹਰ ਪਾਸੇ ਚੁੱਪ ਸ਼ਾਂਤੀ ਹੋਵੇ, ਕੋਈ ਆਵਾਜ਼ ਨਾ ਆਵੇ।
ਸੁਣਤ ਸ਼ਾਨੇ ਸੁੰਦਰ ਪੌਣ, ਕਹਿਓ ਨਾ ਇਸ ਤਲ ਗਮਨੈ ਕੌਣ।
ਤੇ ਬਾਦਸ਼ਾਹ ਨੇ ਸੁਣਦੇ ਸਾਰ ਆਖਿਆ, ਫਿਕਰ ਨਾ ਕਰੋ ਬਾਬਾ ਜੀ, ਤੁਹਾਡੇ ਲਈ ਸਾਰੇ ਮਹਿਲ ਖੁੱਲੇ ਹਨ, ਇਹ ਬੜਾ ਸੋਹਣਾ ਮਹਿਲ ਹੈ, ਬੜਾ ਸੋਹਣਾ ਕਮਰਾ ਹੈ, ਜਿੱਥੇ ਨਾ ਕੋਈ ਆਵੇਗਾ ਨਾ ਕੋਈ ਜਾਵੇਗਾ, ਨਾ ਕੋਈ ਬੋਲੇਗਾ ਨਾ ਕੋਈ ਬੁਲਾਵੇਗਾ, ਇੱਥੇ ਕੋਈ ਆਪ ਜੀ ਨੂੰ ਆਵਾਜ਼ ਨਹੀਂ ਆਵੇਗੀ।
ਤਾਂ ਜਾਏ ਕਰ ਕੀਨ ਸੇ ਆਸਨ,
ਤੇ ਉੱਥੇ ਜਾ ਕੇ ਬਾਬਾ ਜੀ ਨੇ ਆਸਨ ਲਗਾ ਲਿਆ, ਪਦਮ ਆਸਨ ਲਗਾਇਆ, ਤੇ ਆਪਣੇ ਸਵਾਸ ਟਿਕਾਣੇ ਸ਼ੁਰੂ ਕੀਤੇ ਹਨ।
ਨੇਤਰ ਮੁੰਦ ਕੈ ਪਿਕ ਪੌਣ ਆਸਨ,
ਅੱਖਾਂ ਬੰਦ ਕਰ ਲਈਆਂ, ਤੇ ਆਪਣੇ ਆਸਨ ਤੇ ਬਹਿ ਕੇ ਆਪਣੇ ਸਵਾਸਾਂ ਨੂੰ ਉਤਾਂਹ ਚੜਾ ਰਹੇ। ਇੱਕ ਮਿੰਟ ਲੱਗਦਾ ਹੈ, ਗੁਰੂ ਦੀ ਬਖਸ਼ਿਸ਼ ਹੈ, ਆਪ ਸਤਿਗੁਰੂ ਪਾਤਸ਼ਾਹ ਦੇ ਸਾਹਿਬਜ਼ਾਦੇ ਹਨ, ਸਮਾਧੀ ਲਗਾਉਣੀ ਸ਼ੁਰੂ ਕੀਤੀ ਹੈ।
ਦਸਮੈ ਦੁਆਰ ਪੌਣ ਠਹਿਰਾਏ, ਲਗੀ ਸਮਾਧ ਅੰਗ ਨਾ ਉਕਸਾਏ।
ਦਸਵੇਂ ਦੁਆਰ ਵਿਖੇ ਇਹ ਪੌਣ ਠਹਿਰਾ ਲਈ, ਟਿਕਾ ਲਈ। ਔਖੀਆਂ ਗੱਲਾਂ, ਪਰ ਗੁਰੂ ਦੀ ਬਖਸ਼ਿਸ਼ ਹੈ, ਗੁਰੂ ਕੇ ਸਾਹਿਬਜ਼ਾਦੇ ਹੈ। ਬਹੁਤੀ ਦੇਰ ਨਹੀਂ ਲੱਗੀ, ਇੱਕ ਅੱਖ ਦਾ ਫੋਰ ਹੀ ਲੱਗਿਆ। ਗੁਰੂ ਦੀ ਰਹਿਮ ਦੁਆਰਾ ਇਹ ਸਭ ਕੁਛ ਹੁੰਦਾ, ਚਲਾਕੀ ਨਾਲ ਨਹੀਂ। ਹਿਰਦਾ ਸ਼ੁੱਧ ਹੋਵੇ ਤਾਂ ਬੜੀ ਛੇਤੀ ਕਾਰਜ ਆਉਂਦੇ। ਜਿਨ੍ਹਾਂ ਦੇ ਹਿਰਦੇ ਹੀ ਚਲਾਕੀਆਂ, ਈਰਖਾ ਨਾਲ ਭਰੇ ਹੋਏ, ਨਿੰਦਾ ਆਦਿਕ, ਉਹਨਾਂ ਅੰਦਰ ਕੁਛ ਵੀ ਨਹੀਂ ਆਉਣਾ, ਉਹ ਨਿੰਦਾ ਕਰਦੇ ਹੀ ਰਹਿੰਦੇ। ਪਰ ਗੁਰੂ ਘਰ ਤਾਂ ਇੱਥੇ ਭਾਵ ਨਹੀਂ ਹੈ, ਸ਼ਰਧਾ ਹੈ, ਪ੍ਰੇਮ ਹੈ, ਇੱਥੇ ਸਭ ਦੀ ਵਡਿਆਈ ਹੈ। ਆਪਸ ਕੋ ਜੋ ਜਾਣਾ ਨੀਚਾ, ਸੋ ਗਨੀਏ ਸਭ ਤੇ ਉੱਚਾ। ਇਹ ਸਮਾਧੀ ਹੈ ਵੀ ਨੀਵਾ ਕਰਕੇ ਜਾਣਨਾ। ਬਾਬਾ ਜੀ ਨੇ ਆਖਿਆ ਫਿਕਰ ਨਾ ਕਰੋ, ਬਸ ਕਮਰੇ ਵਿਖੇ ਬਹਿ ਗਏ, ਬਹਿੰਦੇ ਸਾਰ ਆਪਣੇ ਸਵਾਸਾਂ ਨੂੰ ਰੋਕ ਲਿਆ ਦਸਵੇਂ ਦੁਆਰ ਵਿਖੇ ਤੇ ਐਸੀ ਸਮਾਧੀ ਲਗਾਈ ਹੈ ਤਕਰੀਬਨ 5 ਦਿਨ ਇਹ ਸਮਾਧੀ ਲੱਗੀ ਰਹੀ ਹੈ।
ਸਭ ਉਲਮਾਵਨ ਜਾਏ ਸੋ ਪਰਖਿਓ,
ਜਿਹੜੇ ਉਲਮਾ ਸਨ, ਵਿਦਵਾਨ ਸਨ, ਕਾਜੀ ਮੁੱਲਾ, ਸਭਨਾਂ ਨੇ ਜਾ ਕੇ ਪਰਖਿਆ, ਵੇਖੀਏ ਤਾਂ ਸਹੀ ਸਮਾਧੀ ਲੱਗ ਗਈ ਤੇ ਪਖੰਡ ਕਰ ਰਹੇ ਹਨ। ਦੇਖੀਏ ਸਮਾਧੀ ਹੈ ਕਿ ਵੈਸੇ ਹੀ ਅੱਖਾਂ ਮੂੰਦ ਕੇ ਬੈਠੇ ਹਨ। ਚਲੋ ਸਭਨਾਂ ਨੇ ਜਾ ਕੇ ਪਰਖਿਆ ਹੈ, ਵੇਖਿਆ ਹੈ ਉਹਨਾਂ ਉਮਰਾਵਾਂ ਨੇ, ਉਹਨਾਂ ਕਾਜੀ ਮੁੱਲਿਆਂ ਨੇ,
ਨੋ ਰੰਗ ਹੇਰ ਚੱਲ ਸੋ ਅਰਖਿਓ,
ਰੰਗ ਵੇਖ ਕੇ ਰੰਗ ਜੇ ਵੇਖ ਕੇ ਅਚਲ ਸਮਾਧੀ, ਕੋਈ ਵੀ ਅੰਗ ਨਹੀਂ ਹਿੱਲ ਰਿਹਾ, ਨਾ ਹੱਥ ਪੈਰ ਹਿੱਲ ਰਹੇ, ਨਾ ਸੀਸ ਹਿੱਲ ਰਿਹਾ, ਨਾ ਪੇਟ ਹਿੱਲ ਰਿਹਾ। ਚਲੋ ਸਾਹ ਲੈਂਦੇ ਹਾਂ ਤੇ ਪੇਟ ਹਿੱਲਦਾ, ਬੋਲਦੇ ਹਾਂ ਪੇਟ ਹਿੱਲਦਾ, ਹਵਾ ਉਤਾਂਹ ਨੂੰ ਜਾਂਦੀ ਜਾਂ ਬਾਹਰ ਆਉਂਦੀ ਹੈ। ਪਰ ਜਦੋਂ ਸਵਾਸਾਂ ਨੂੰ ਰੋਕ ਲਈਏ, ਜਿਹੜਾ ਬੰਦਾ ਮਰ ਗਿਆ ਹੋਵੇ ਡੈਡ ਬਾਡੀ, ਉਹਨੂੰ ਹਿਲਾਓ ਹਿੱਲੇਗਾ ਨਹੀਂ, ਨਾ ਉਹਦਾ ਪੇਟ ਹਿੱਲੇਗਾ। ਕਈ ਵਾਰ ਡਾਕਟਰ ਵੇਖਦੇ ਭਾਈ ਚੱਲ ਡੈਡ ਬਾਡੀ ਹੈ, ਉਹਦੇ ਸਵਾਸ ਨਾ ਅੰਦਰ ਨਾ ਬਾਹਰ ਖਤਮ ਹੋ ਗਏ। ਇਸੇ ਤਰ੍ਹਾਂ ਜੋਗੀ ਮਹਾਤਮਾ ਸਾਧੂ ਸਤ ਪੁਰਸ਼ ਆਪਣੇ ਸਵਾਸ ਦਸਵੇਂ ਦੁਆਰ ਵਿਖੇ ਲੈ ਜਾਂਦੇ, ਥੱਲੇ ਸਵਾਸ ਹੁੰਦੇ ਹੀ ਨਹੀਂ, ਥੱਲੇ ਕੇਵਲ ਸਰੀਰ ਰਹਿ ਗਿਆ। ਉਹ ਸਰੀਰ ਕੀ ਹਿੱਲੇਗਾ, ਕੀ ਪੇਟ ਵਿਖੇ ਸਵਾਸ ਹਿੱਲਣਗੇ, ਸਵਾਸ ਥੱਲੇ ਹੈ ਹੀ ਨਹੀਂ। ਜਦੋਂ ਇਸ ਤਰ੍ਹਾਂ ਜਾ ਕੇ ਵੇਖਿਆ ਵੀ ਚੱਲ ਸਮਾਧੀ ਹੈ, ਨਾ ਸਰੀਰ ਹਿੱਲ ਰਿਹਾ ਹੈ, ਕੇਵਲ ਸਮਾਧੀ ਲੱਗੀ ਹੋਈ ਹੈ, ਬਾਦਸ਼ਾਹ ਵੇਖ ਕੇ ਬਹੁਤ ਹੈਰਾਨ ਹੋਇਆ ਹੈ।
5 ਦਿਵਸ ਇੱਕ ਆਸਨ ਰੇ ਲੱਗੀ ਸਮਾਧ ਜੋਗ ਰਸ ਲੈ,
5 ਦਿਨ ਇਹ ਸਮਾਧੀ ਲੱਗੀ ਰਹੀ, ਇੱਕ ਰਸ ਜੋਗ ਸਾਧਨਾ ਚੱਲਦੀ ਰਹੀ। ਉਹ ਰਸ ਲੈਂਦੇ ਰਹੇ ਬਾਬਾ ਜੀ, ਜਿਹੜਾ ਰਸ ਰਾਮ ਰਸ ਦਾ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਜਪਣਾ ਹੈ, ਇਹਦੀ ਸ਼ੁਰੂਆਤ ਹੈ। ਅਗਾਂਹ ਫਿਰ ਬਹੁਤ ਲੰਬਾ ਪੈਂਡਾ ਹੈ, ਪਰ ਗੁਰੂ ਦੀ ਕਿਰਪਾ ਹੋ ਜਾਵੇ ਇਹ ਪੈਂਡਾ ਇੱਕ ਅੱਖ ਦੇ ਹੋਰ ਵਿਖੇ ਪੂਰਾ ਹੋ ਜਾਂਦਾ ਹੈ। ਐਸੀ ਸਮਾਧੀ ਬਾਬਾ ਜੀ ਦੀ ਲੱਗੀ ਰਹੀ ਕਿ ਉਹਨਾਂ ਨੂੰ ਆਤਮ ਰਸ ਰਾਮ ਰਸ ਦੀ ਲਖਤਾ ਹੋਣ ਲੱਗੀ ਹੈ।
ਦਵੈਸ਼ੀ ਦੇਖ ਦੇਖ ਦੁਖਦਾ ਹੈ,
ਤਾਂ ਈਰਖਾਲੂ ਸਨ, ਵੇਖ ਵੇਖ ਕੇ ਉਹਨਾਂ ਦਾ ਹਿਰਦਾ ਸੜ ਰਿਹਾ, ਦਾਹ ਸੜਨਾ, ਆਪ ਤਾਂ ਸੜੇ ਹਨ ਆਪਣੇ ਆਪ ਨੂੰ ਸਾੜ ਰਹੇ ਨੇ। ਵਿਸ਼ੇ ਵਿਕਾਰ ਜਿਵੇਂ ਸਤਿਗੁਰ ਜੀ ਬਿਆਨ ਕਰਦੇ, ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜੋ ਕੰਚਨ ਸੁਹਾਗਾ ਢਾਲ ਹੈ, ਇਹ ਵਿਸ਼ੇ ਵਿਕਾਰ ਅੰਦਰੋਂ ਗਾਲਦੇ ਹਨ, ਸਰੀਰ ਨੂੰ ਵੀ ਗਾਲਦੇ ਤੇ ਮਨ ਨੂੰ ਤੜਪਾਉਂਦੇ ਹਨ, ਸ਼ਾਂਤੀ ਸਹਿਜ ਆਣ ਨਹੀਂ ਦਿੰਦੇ। ਜਿਹੜੇ ਈਰਖਾਲੂ ਨਿੰਦਕ ਗੁਰੂ ਘਰ ਦੇ ਦਵੈਖੀ ਦੋਖੀ, ਉਹ ਆਪ ਤਾਂ ਸੜ ਬਲ ਗਏ ਹਨ ਅੰਦਰੋਂ।
ਪਾ ਮਿੱਤਰਨ ਕੇ ਆਨੰਦ ਉਛਾ,
ਜਿਹੜੇ ਮਿੱਤਰ ਹਨ, ਗੁਰੂ ਘਰ ਦੇ ਹਿਤੈਸ਼ੀ ਹਨ, ਗੁਰੂ ਘਰ ਦੇ ਪ੍ਰੇਮੀ ਹਨ, ਉਹ ਸਭ ਬੜੇ ਖੁਸ਼ ਹੋ ਰਹੇ ਹਨ, ਸਭਨਾਂ ਦਾ ਹਿਰਦਾ ਬਾਗੋ ਬਾਗ ਹੋ ਗਿਆ ਹੈ।
ਕਸ਼ਟਮ ਬਾਸਰ ਬਿਗਸੇ ਨੈਣ, ਨਿਕਸੇ ਤਿਆਗਿਓ ਸਾਜੋ ਐਨ।
ਇਹ ਦਿਨਾਂ 5 ਦਿਨਾਂ ਬਾਅਦ 6ਵੇਂ ਦਿਨ ਬਾਬਾ ਜੀ ਦੀ ਅੱਖਾਂ ਖੁੱਲੀਆਂ, ਸਮਾਧੀ ਖੁੱਲੀ ਹੈ ਤੇ ਬਾਦਸ਼ਾਹ ਵੇਖ ਕੇ ਬੜਾ ਹੈਰਾਨ ਹੋਇਆ। ਜਦੋਂ ਬਾਬਾ ਜੀ ਕਮਰੇ ਤੋਂ ਬਾਹਰ ਆਏ ਹਨ ਤੇ ਸਰੀਰ ਤੇ ਜਾਲੋ ਜਲਾਲ ਹੈ, ਉਹ ਨਾਮ ਦਾ ਪ੍ਰਕਾਸ਼ ਐਸਾ ਰਸ ਸਭ ਚਿਹਰੇ ਤੋਂ ਪ੍ਰਗਟ ਹੋ ਰਿਹਾ ਹੈ।
ਨਿਜ ਡੇਰੇ ਮੈਂ ਆਨ ਬਿਰਾਜੇ, ਮੰਦ ਮਤੀ ਦਵੈਸ਼ੀ ਗਨ ਲਾਜੇ।
ਬਾਬਾ ਜੀ ਕਿਸੇ ਨਾਲ ਬੋਲੇ ਨਹੀਂ, ਇਹ ਗੱਲ ਹੁੰਦੀ ਹੈ ਜਦੋਂ ਕੋਈ ਗੁਰਮੁਖ ਸਿਮਰਨ ਭਜਨ ਕਰੇ, ਨਾਮ ਜਪੇ ਜਾਂ ਸਹਿਜ ਪਾਠ ਗੁਰਬਾਣੀ ਪੜ੍ਹ ਜਾਂ ਜਾਪ ਕਰਕੇ ਆਵੇ, ਉਦੋਂ ਬੋਲੇ ਦਾ ਚੋਪੀ ਰਵੇ। ਕਿਉਂ? ਇਹਦਾ ਕਾਰਨ ਇਹ ਹੈ ਕਿ ਉਹ ਰਸ ਬਣਿਆ ਰਵੇ, ਬੋਲੇਗਾ ਤੇ ਰਸ ਖਤਮ ਹੋ ਜਾਂਦਾ, ਅਹੰਕਾਰ ਜ਼ਿਆਦਾ ਆਵੇਗਾ, ਇਸ ਕਰਕੇ ਚੁੱਪ ਹੀ ਰਵੇ। ਸਿਮਰਨ ਭਜਨ ਕਰਕੇ, ਸਾਧ ਸੰਗਤ ਕਰਕੇ ਚੁੱਪ। ਇੱਕ ਮਹਾਤਮਾ ਪੰਡਿਤ ਜੀ ਕਥਾ ਕਰ ਰਹੇ ਸਨ, ਆਖਣ ਲੱਗੇ ਵੀ ਰਾਮ ਆਖਿਆ, ਰਾਮ ਮੂੰਹ ਬੰਦ ਹੋ ਗਿਆ, ਬੰਦ ਤੇ ਬੰਦ, ਫਿਰ ਕੋਈ ਹੋਰ ਗੱਲ ਨਹੀਂ ਕਰਨੀ, ਉੱਥੇ ਟਿਕਾ ਰਹੇਗਾ। ਰਾਮ ਆ ਕੇ ਵਾਹਿਗੁਰੂ ਆ ਕੇ ਗੱਲਾਂ ਕਰਨੀਆਂ, ਨਾਮ ਜਪ ਕੇ ਵਾਹਿਗੁਰੂ ਜਪ ਜਪ ਕੇ ਹੋਰ ਗੱਲਾਂ ਕਰਨੀਆਂ, ਫਿਰ ਟਿਕਾ ਨਹੀਂ, ਸਹਿਜ ਨਹੀਂ। ਤੇ ਬਾਬਾ ਜੀ ਕਿਸੇ ਨਾਲ ਬੋਲੇ ਨਹੀਂ, ਆਪਣੀ ਮੱਸੀ ਵਿਖੇ ਆਪਣੇ ਆਸਨ ਤੇ ਚਲੇ ਗਏ ਹਨ।
ਪੁਣ ਇੱਕ ਦਿਨ, ਪੁਣ ਇੱਕ ਦਿਨ ਚੜ ਨੌ ਰੰਗ ਚਲਿਓ, ਅਸ ਅਰੂਢ ਹੈ ਗੁਰ ਸੁੱਤ ਮਿਲਿਓ।
ਚਲੋ ਫਿਰ ਇੱਕ ਦਿਨ ਦੀ ਫਿਰ ਵਾਰਤਾ ਆ ਗਈ। ਇੱਕ ਦਿਨ ਔਰੰਗਜ਼ੇਬ ਆਪਣੇ ਘੋੜੇ ਤੇ ਸਵਾਰ ਹੋ ਕੇ ਇਹ ਸੈਰ ਕਰਨ ਜਾ ਰਿਹਾ ਹੈ।
ਅਸ ਅਰੂਢ ਹੈ ਗੁਰ ਸੁੱਤ ਮਿਲਿਓ
ਨਾਲ ਅਸ ਅਸ ਆਖਦੇ ਘੋੜੇ ਨੂੰ, ਘੋੜੇ ਤੇ ਅਸਵਾਰ ਹੋ ਕੇ ਬਾਬਾ ਜੀ ਅਗਾਂਹ ਨੂੰ ਮਿਲੇ ਹਨ।
ਸਮਾਜ ਸੰਗ ਨੇ ਲੀਨੋ,
ਨਾਲ ਕੋਈ ਨਹੀਂ ਗਏ, ਕੇਵਲ ਔਰੰਗਜ਼ੇਬ ਤੇ ਦੂਜੇ ਬਾਬਾ ਰਾਮ ਰਾਏ ਜੀ, ਇਹ ਦੋਵੇਂ ਆਪਣੇ ਆਪਣੇ ਘੋੜੇ ਤੇ ਜਾ ਰਹੇ ਹਨ।
ਚੜੇ ਤੁਰੰਗਨ ਵੈਰ ਪਲਾਵੇ,
ਚੜ ਕੇ ਘੋੜੇ ਤੇ ਬਾਹਰ ਨੂੰ ਜਾ ਰਹੇ ਹਨ, ਮੱਸੀ ਵਿਖੇ ਜਾ ਰਹੇ, ਗੱਲਾਂ ਕਰਦੇ ਦੋਵੇਂ ਜਾ ਰਹੇ ਹਨ।
ਤੇਜ ਅਰ ਤੁੰਗ ਕੁਦਾਵੇ,
ਘੋੜੇ ਨੂੰ ਤੇਜ ਕਰਕੇ ਤੁੰਗ ਕੁਦਾਵੇ, ਘੋੜੇ ਨੂੰ ਕੁਦਾਉਂਦੇ ਹਨ। ਜਦੋਂ ਕੋਈ ਅਸਵਾਰ ਆਪਣੀ ਮਸਤੀ ਵਿਖੇ ਆਵੇ, ਘੋੜੇ ਨੂੰ ਚਾਬਕ ਮਾਰਦਾ ਜਾਂ ਅੱਡੀ ਮਾਰਦਾ, ਘੋੜਾ ਆਪੇ ਤੁਰਦਾ, ਪੌਣ ਕੇ ਗੌਨ ਕੋ ਜਾਤ ਨਿਵਾਰੇ, ਉਹ ਹਵਾ ਨੂੰ ਚੀਰਦੇ ਹੋਏ ਇਹ ਘੋੜੇ ਅਗਾਂਹ ਅਗਾਂਹ ਦੌੜ ਰਹੇ ਹਨ।
ਯਮਨਾ ਤੀਰ ਤੀਰ ਚੱਲ ਗਏ,
ਯਮਨਾ ਦੇ ਕੰਢੇ ਕੰਢੇ ਤੇ ਘੋੜੇ ਤੁਰਦੇ ਜਾ ਰਹੇ, ਮੱਸੀ ਵਿਖੇ ਜਾ ਰਹੇ ਬਾਬਾ ਰਾਮ ਰਾਏ ਜੀ ਅਤੇ ਔਰੰਗਜ਼ੇਬ ਜੀ ਮੱਸੀ ਵਿਖੇ ਜਾ ਰਹੇ ਹਨ।
ਰੁਚਿਰ ਸਥਾਨ ਬਿਲੋਕਤ ਪਏ,
ਵੇਖਿਆ ਦੋਵਾਂ ਨੇ ਬੜਾ ਸੋਹਣਾ ਸਥਾਨ ਹੈ, ਬੜੀ ਸੋਹਣੀ ਹਵਾ ਵਗ ਰਹੀ ਹੈ।
ਬੌਰ ਸ਼ਾਹ ਨੇ ਤਾਂ ਪਲਾਇਓ, ਬੇਗ ਸਮੀਰ ਸਮਾਨ ਤਵਾਇਓ,
ਫਿਰ ਉੱਥੇ ਸ਼ਾਹ ਨੇ ਆਪਣਾ ਘੋੜਾ ਤੇਜ ਕਰਾਇਆ ਹੈ ਤੇ ਘੋੜਾ ਹਵਾ ਤੋਂ ਤੇਜ ਦੌੜ ਰਿਹਾ ਹੈ।
ਬਲੀ ਵਿਸਾਲ ਕਰਿਓ ਬਲ ਘੋਰੇ, ਇਹ ਕਰਿਓ ਸ਼ਾਹ ਮੁਰਿਓ ਨਾ ਮੋਰੇ।
ਘੋੜਾ ਹੋਰ ਤੇਜ ਹੋ ਗਿਆ, ਬਹੁਤ ਬਲ ਵਾਲਾ ਸੀ, ਸ਼ਾਹ ਮੋੜਦਾ ਰਿਹਾ ਪਰ ਘੋੜਾ ਮੁੜਿਆ ਨਾ, ਘੋੜਾ ਅੱਗੇ ਦੌੜਦਾ ਗਿਆ ਹੈ।
ਸ਼ਾਹ ਬਿਗਸ ਵੈ ਚੜਿਓ ਸੁਜਾਏ, ਕਰ ਉਪਾਏ ਇੰਚ ਤੁਤ ਲਾਵਤ।
ਸ਼ਾਹ ਬੜਾ ਹੈਰਾਨ ਹੋ ਰਿਹਾ, ਖੁਸ਼ ਵੀ ਹੋ ਰਿਹਾ, ਤੇਜ ਦੌੜ ਰਹੇ ਪਰ ਬੜੇ ਉਪਾ ਕੀਤੇ, ਘੋੜੇ ਨੂੰ ਰੋਕ ਲਵਾਂ ਪਰ ਰੁਕਿਆ ਨਾ ਘੋੜਾ, ਉਹ ਤੇਜ ਦੌੜਦਾ ਗਿਆ ਹੈ।
ਕਿਤਨੇ ਮੈਂ ਜਮਨਾ ਜਲ ਆਵਾ, ਰੁਕਿਓ ਨਾ ਕਹਿ ਤੂੰ ਤੁਮੁਖ ਪਲਾਵਾ।
ਇਤਨੇ ਵਿਖੇ ਜਮਨਾ ਦਾ ਜਲ ਆ ਗਿਆ ਪਰ ਘੋੜਿਆ ਰੁਕਿਆ ਨਾ, ਘੋੜਾ ਜਲ ਵਿਖੇ ਹੀ ਵੜ ਗਿਆ ਹੈ।
ਸਤ ਹੋਏ ਰੋਕਤ ਬੋ ਸ਼ਾਓ, ਗਯੋ ਓਜ ਕਰ ਸਲਤਾ ਮਾਓ।
ਬੜਾ ਬਲ ਲਗਾਇਆ ਰੋਕਣ ਦਾ ਪਰ ਰੁਕਿਆ ਨਾ, ਘੋੜਾ ਆਪਣੇ ਬਲ ਨਾਲ ਓਜ ਨਾਲ ਇਸ ਦਰਿਆ ਵਿਖੇ ਵੜ ਗਿਆ ਹੈ।
ਪ੍ਰਵੀਹਿਓ ਅਸ ਕੋ ਬਸ ਨਾ ਬਸਾਇਓ, ਰੁਕਿਓ ਜਾਏ ਜਲ ਮੈਂ ਨਾ ਪਲਾਇਓ।
ਕੋਈ ਬਸ ਨਹੀਂ ਚੱਲਿਆ ਨਾ ਸ਼ਾਹ ਦਾ ਨਾ ਘੋੜੇ ਦਾ, ਘੋੜਾ ਹੁਣ ਗਰਮ ਹੋ ਗਿਆ, ਇਕਦਮ ਦੌੜ ਰਿਹਾ, ਜਦੋਂ ਪਾਣੀ ਵਿਖੇ ਵੜਿਆ ਅੱਗੇ ਪਾਣੀ ਦੀ ਹਵਾੜ ਆਈ ਤੇ ਰੁਕ ਗਿਆ ਹੈ, ਥੋੜੇ ਜੇ ਪਾਣੀ ਵਿਖੇ ਵੜ ਕੇ ਘੋੜਾ ਰੁਕ ਗਿਆ ਹੈ।
ਸਕਲ ਸਮਾਜ ਭੀਜ ਕਰ ਗਏ, ਸ਼ਸਤਰ ਬਸਤਰ ਕੁਛ ਬਚਤ ਨਾ ਬਯੋ।
ਪਾਤਸ਼ਾਹ ਦੇ ਸਭ ਸਮਾਜ ਭਿੱਗ ਗਿਆ, ਕੱਪੜੇ ਭਿੱਗ ਗਏ, ਕਾਠੀ ਭਿੱਗ ਗਈ, ਸ਼ਸਤਰ ਆਦਿਕ ਸਭ ਕੁਛ ਭਿੱਗ ਗਿਆ ਹੈ।
ਬਹੁਤ ਮੋਲ ਕੋ ਦੀਨ ਬਿਗਾਰਾ, ਇੱਕ ਵਿਰ ਜਲ ਮੈਂ ਮਗਨ ਕਰ ਸਾਰਾ।
ਬਹੁਤ ਕੀਮਤੀ ਇਹ ਜੀਨ, ਇਹ ਘੋੜੇ ਦੀ ਕਾਠੀ, ਇਹ ਵੀ ਭਿੱਗ ਗਈ ਹੈ, ਮਾਨੋ ਸਭ ਸਮਾਜ ਬਾਦਸ਼ਾਹ ਦਾ ਪਾਣੀ ਵਿਖੇ ਭਿੱਜ ਗਿਆ ਹੋਵੇ।
ਉਹ ਬਲ ਤੇ ਬਾਹਰ ਨਿਕਸਾਇਓ, ਤਬ ਸ਼੍ਰੀ ਰਾਮ ਰਾਏ ਡਿੱਗ ਆਇਓ।
ਬਲ ਕਰਕੇ ਬਾਦਸ਼ਾਹ ਨੇ ਘੋੜਾ ਬਾਹਰ ਕੱਢਿਆ ਹੈ ਤੇ ਬਾਬਾ ਜੀ ਦੇ ਕੋਲ ਆਏ ਹਨ।
ਚਕਰਤ ਚਿਤ ਪੈ ਕਰ ਬਚ ਭਾਖਿਓ, ਆਜ ਖੁਦਾਏ ਹੱਥ ਦੇ ਰੱਖਿਓ।
ਬਾਦਸ਼ਾਹ ਬੜਾ ਚਕਰਿਤ ਹੋਇਆ, ਹੈਰਾਨ ਹੋਇਆ, ਆਖਣ ਲਗਾ ਬਾਬਾ ਜੀ ਅੱਜ ਖੁਦਾ ਦੀ ਬਖਸ਼ਿਸ਼ ਹੋਈ ਹੈ, ਖੁਦਾ ਰਹਿਮਤ ਦੁਆਰਾ ਮੈਂ ਬਾਗੋ ਬਾਗ ਬਚ ਗਿਆ ਹਾਂ, ਮੇਰਾ ਥੋੜਾ ਵੀ ਬੁਰਾ ਨਹੀਂ ਹੋਇਆ, ਭਲਾ ਹੀ ਹੋਇਆ ਹੈ।
ਨਾਏ ਤਾਂ ਜਾਤੇ ਬਡ ਜਲ ਮਾਈ ਤਾਂ ਉਧਾਰ ਹੋਤ ਕੇ ਮਨਾਏ।
ਤਾਂ ਬੜੇ ਗੰਭੀਰ ਜਲ ਵਿਖੇ ਮੈਂ ਡੁੱਬ ਜਾਣਾ ਸੀ, ਮੇਰਾ ਉਧਾਰ ਮੇਰਾ ਭਲਾ ਨਹੀਂ ਹੋਣਾ ਸੀ, ਮੈਂ ਮਰ ਜਾਣਾ ਸੀ।
ਬੜੇ ਉਹ ਜਿਤੇ ਰੁਕਿਆ ਸਿਰਿਓ ਹੋਤ ਪ੍ਰਵੇਸ਼ ਤਰਾਤ ਬੋਲਿਓ।
ਬੜੇ ਬਲ ਕਰਕੇ ਮੈਂ ਰੋਕਿਆ ਘੋੜੇ ਨੂੰ, ਘੋੜਾ ਰੁਕਿਆ ਨਾ, ਪਰ ਆਪੇ ਰੱਬ ਦੀ ਬਖਸ਼ਿਸ਼ ਹੋਈ, ਅੱਲਾ ਦੀ ਬਖਸ਼ਿਸ਼ ਹੋਈ, ਘੋੜਾ ਰੁਕਿਆ ਹੈ।
ਸਭ ਕਿਛ ਜਲ ਕੇ ਬਿਕੈ ਪਿਗੋਵਾ, ਆਗੇ ਮੈਂ ਨ ਤਰਾਸਿਆ ਸਿਜੋਵਾ।
ਸਭ ਵਿਖ ਸਭ ਕਿਛ ਸਭ ਸਮਾਜ ਕੱਪੜੇ ਆਦਿਕ ਸ਼ਸਤਰ ਆਦਿਕ ਪਾਣੀ ਵਿਖੇ ਭਿੱਜ ਗਏ ਹਨ, ਤੇ ਮੈਨੂੰ ਬਹੁਤ ਡਰ ਲੱਗਿਆ ਹੈ।
ਤਰਾਸ ਨਹੀਂ ਮੁਝ ਅਪਰਸ ਥਲ ਤੇ ਸ਼ੰਕਤ ਚਿਤ ਪਾਪਰ ਵਿਸ਼ਿਤ ਜਲ ਤੇ।
ਬਾਬਾ ਜੀ ਮੈਂ ਕਿਸੇ ਤੋਂ ਨਹੀਂ ਡਰਦਾ, ਪਰ ਇੱਕ ਤੋਂ ਡਰਦਾ ਹਾਂ, ਪਾਣੀ ਤੋਂ ਡਰਦਾ ਹਾਂ, ਮੈਨੂੰ ਪਾਣੀ ਤੋਂ ਬਹੁਤ ਡਰ ਲੱਗਦਾ ਹੈ।
ਤੁਮੇ ਅਬ ਕਿਰਪਾ ਕਰੋ ਨਿਜ ਐਸੇ ਪੈਨੇ ਕਰਵ ਨੀਰ ਤੇ ਜੈਸੇ।
ਆਪ ਜੀ ਬਖਸ਼ਿਸ਼ ਕਰੋ ਕਿ ਮੈਨੂੰ ਪਾਣੀ ਤੋਂ ਡਰ ਨਾ ਲੱਗੇ, ਕਿ ਮੈਂ ਪਾਣੀ ਤੋਂ ਬੇਡਰ ਹੋ ਜਾਵਾ, ਮੈਂ ਅਨਪੋ ਹੋ ਜਾਵਾ।
ਅਸ 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 ਕੋ ਦੀਜੈ ਕਰ ਯਤਨ ਅਤ ਗੁਣ ਸਹਿਤ ਹੋਏ ਜਿਮ ਰਤਨ।
ਐਸਾ ਘੋੜਾ ਦਵੋ ਕਿ ਮੇਰਾ ਡਰ ਹੀ ਖਤਮ ਹੋ ਜਾਵੇ, ਜਿਹੜਾ ਘੋੜਾ ਪਾਣੀ ਤੇ ਤੁਰੇ, ਪਾਣੀ ਤੇ ਤੈਰੀਆਂ ਮਾਰੇ, ਕਿ ਮੇਰਾ ਕੋਈ ਸਮਾਜ ਨਾ ਭਿੱਗੇ, ਮੇਰੇ ਕੱਪੜੇ ਨਾ ਭਿੱਗਣ। ਆਪ ਜੀ ਬਖਸ਼ਿਸ਼ ਕਰੋ, ਕੋਈ ਐਸਾ ਦਰਿਆਈ ਘੋੜਾ ਦਵੋ।
ਜੋ ਜਲ ਪਰ ਤਰ ਜਾਏ ਸੁਖਾਰੇ ਮੈਂ ਪੀਜੈ ਉਪਰ ਅਸਵਾਰੇ।
ਜਿਹੜਾ ਘੋੜਾ ਜਲ ਤੇ ਤਰ ਜਾਵੇ ਤੇ ਕਿਸੇ ਦੇ ਕੱਪੜੇ ਨਾ ਭਿੱਗਣ ਦਵੇ, ਐਸਾ ਘੋੜਾ ਆਪ ਜੀ ਬਖਸ਼ਿਸ਼ ਕਰੋ।
ਸ਼ੁਸ਼ਕ ਸਮਾਜ ਰਾਖ ਕਹਿ ਬਾਜ ਚਲੇ ਨਦੀ ਪਰ ਦਿਓ ਅਸ ਸਾਜ।
ਐਸਾ ਬਾਜ ਦਵੋ ਵੀ ਜਿਹੜਾ ਨਦੀ ਤੇ ਤੁਰਦੇ ਹੋਏ ਕਿਸੇ ਦੇ ਕੱਪੜੇ ਨਾ ਭਿੱਗਣ ਦਵੇ, ਸਭ ਸਮਾਜ ਉਹਦਾ ਸ਼ੁਸ਼ਕ ਰਵੇ, ਸੁੱਕਾ ਰਵੇ।
ਤੁਮੇ ਨ ਦੁਰਲਭੇ ਕਛ ਜਾਨਾ ਹੋਏ ਪ੍ਰਾਪਤ ਮੁਝ ਕਰੋ ਬਖਾਨਾ।
ਆਪ ਜੀ ਬਖਸ਼ਿਸ਼ ਕਰੋ, ਮੈਨੂੰ ਐਸਾ ਘੋੜਾ ਦਵੋ, ਤੁਹਾਡੇ ਵਿਖੇ ਕੋਈ ਦੁਰਲੱਭ ਨਹੀਂ, ਆਪ ਜੀ ਬਖਸ਼ਣਹਾਰ ਹੋ।
ਐਸੀ ਕੁਛ ਨਾ ਲਖੋ ਜਗ ਮਾਈ ਕਹੇ ਆਪ ਕੇ ਹੋਏ ਜੇ ਨਾਈ।
ਆਪ ਜੀ ਇੱਕ ਵਾਰੀ ਕਹਿ ਦੋ ਤੇ ਉਹ ਗੱਲ ਹੋ ਕੇ ਰਹਿੰਦੀ ਹੈ, ਪਰ ਆਪ ਜੀ ਇੱਕ ਵਾਰੀ ਜ਼ੁਬਾਨ ਤੋਂ ਆਖੋ ਤਾਂ ਸਹੀ, ਉਹ ਬਚਨ ਅਟਲ ਹੋਵੇਗਾ, ਉਹ ਨਿਸ਼ਫਲ ਨਹੀਂ ਜਾਵੇਗਾ।
ਨਿਸ਼ਚੇ ਮੇਰੇ ਮਨ ਮਾਈ ਪਤਿਆਵਨ ਕੀਨਸ ਜੈ ਕਾਈ।
ਮੇਰੇ ਮਨ ਵਿਖੇ ਇਹੀ ਨਿਸ਼ਚਾ ਹੈ ਕਿ ਮੈਂ ਕਈ ਵਾਰੀ ਆਪ ਜੀ ਨੂੰ ਪਤਿਆਇਆ ਵੀ ਹੈ।
ਸੁਣ ਸ਼੍ਰੀ ਰਾਮ ਰਾਏ ਹਰ ਖਾਏ ਕਯੋ ਜੇ ਸ਼ਰਧਾ ਇਮ ਉਪਜਾਏ।
ਫਿਰ ਰਾਮ ਰਾਏ ਜੀ ਨੇ ਆਖਿਆ ਬਾਦਸ਼ਾਹ ਸ਼ਰਧਾ ਕਰਦਾ ਤੇ ਹੁਣੇ ਇਹ ਘੋੜਾ ਪ੍ਰਾਪਤ ਹੋ ਜਾਵੇਗਾ।
ਤੂੰ ਤੁਰੰਗ ਪਾਵੋ ਦਰਿਆਏ ਤਰੇ ਨਦੀ ਜਲ ਛੁਹਿ ਨ ਸਕਾਏ।
ਨਿਕਲਣਾ ਕਰ, ਦਰਿਆਈ ਘੋੜਾ ਦੇਨਾ ਹਾਂ, ਜਿਹੜਾ ਦਰਿਆਈ ਘੋੜਾ ਨਦੀ ਤੇ ਤੁਰੇਗਾ ਤੇਰੇ ਸਰੀਰ ਨੂੰ ਕੋਈ ਜਲ ਨਹੀਂ ਛੂਏਗਾ।
ਵਰਨਪੁਰੀ ਕੋ ਬਲੀ ਵਿਸਾਲਾ ਅਸ ਤੁਰੰਗ ਨਿਕਤੋ ਤਤਕਾਲਾ।
ਹੇ ਵਰਨਪੁਰੀ, ਹੇ ਵਰੁਣ ਦੇਵਤੇ ਦੀ ਪੁਰੀ, ਐਸਾ ਘੋੜਾ ਬਾਹਰ ਕੱਢੋ।
ਅਸ ਤੁਰੰਗ ਨਿਕਤੋ ਤਤਕਾਲਾ ਸਲਤਾ ਜਲ ਤੇ ਆਵੋ ਬਾਰ ਸ਼ਾਹ ਚੜਾਵੋ ਹੋਏ ਕਰਜ਼ਾਰ।
ਐਸਾ ਘੋੜਾ ਤਤਕਾਲ ਬਾਹਰ ਕੱਢੋ ਵੀ ਜਿਹੜਾ ਨਦੀ ਤੋਂ ਬਾਹਰ ਆਵੇ, ਜਿਸ ਕਰਕੇ ਇਸ ਸ਼ਾਹ ਨੂੰ ਖੁਸ਼ੀਆਂ ਪ੍ਰਾਪਤ ਹੋਣ।
ਇਮ ਜਬ ਰਾਮ ਰਾਏ ਨੇ ਕਹਿਓ ਜਲ ਤੇ ਅਸ ਨਿਕਸਿਓ ਸਭ ਲਿਓ।
ਇਸ ਤਰ੍ਹਾਂ ਜਦੋਂ ਰਾਮ ਰਾਏ ਜੀ ਨੇ ਆਖਿਆ ਤੇ ਇਹ ਦਰਿਆਈ ਘੋੜਾ ਪਾਣੀ ਤੋਂ ਬਾਹਰ ਆਇਆ ਹੈ।
ਬਿਸਤ ਬਰਨ ਸੁੰਦਰ ਬਲ ਭਰਿਓ ਨਕਸ਼ਿਕ ਤੇਜਨ ਸੰਚੈ ਧਰਿਓ।
ਨਖੂਨ ਤੋਂ ਲੈ ਕੇ ਸੀਸ ਤੱਕ ਮਾਨੋ ਕਿਸੇ ਨੇ ਸੰਚਾ ਢਾਇਆ ਹੋਵੇ। ਐਸਾ ਬੜਾ ਸੋਹਣਾ ਘੋੜਾ, ਚਿੱਟੇ ਦੁੱਧ ਰੰਗ ਦਾ ਇਹ ਘੋੜਾ ਜਲ ਤੋਂ ਬਾਹਰ ਆਇਆ ਹੈ।
ਮਣੀ ਮਈ ਦੀਨ ਪ੍ਰਕਾਸ਼ ਕਰੰਤਾ,
ਬੜੀ ਸੋਹਣੀ ਮਣੀਆਂ ਨਾਲ ਇਹ ਜੜਿਆ ਹੋਇਆ, ਅਸ਼ ਅਸ਼ ਲਸ਼ ਲਸ਼ ਕਰ ਰਿਹਾ ਹੈ।
ਚੰਚਲ ਜਨ ਨਾਚ ਕਰੰਤਾ,
ਚੰਚਲ ਇਹ ਨਾਚ ਕਰਦਾ ਹੋਵੇ ਐਸਾ ਘੋੜਾ ਹੋਵੇ।
ਦੇਖਤ ਸ਼ਾਹ ਪ੍ਰਮੋਦ ਨਾ ਥੋਰਾ ਆਗੇ ਕਬ ਪਿੱਖਿਓ ਨਾਸ ਘੋੜਾ।
ਬਾਦਸ਼ਾਹ ਨੂੰ ਅੱਜ ਇਤਨਾ ਉਤਸ਼ਾਹ ਹੈ ਵੀ ਕਦੀ ਐਸਾ ਘੋੜਾ ਮੈਂ ਵੇਖਿਆ ਹੀ ਨੀ ਜ਼ਿੰਦਗੀ ਵਿਖੇ, ਅੱਜ ਇਹ ਘੋੜਾ ਵੇਖਿਆ ਹੈ, ਬਾਦਸ਼ਾਹ ਬਹੁਤ ਖੁਸ਼ ਹੈ।
ਗੈਕਰ ਬਾਗ ਚੜਿਓ ਤਤਕਾਲਾ,
ਘੋੜੇ ਦੀ ਬਾਗਾ ਫੜ ਕੇ ਉਸੇ ਵੇਲੇ ਉੱਤੇ ਚੜ ਗਿਆ ਹੈ।
ਸਤਿਗੁਰ ਆਨੰਦ ਸਰਾਏ ਵਿਸਾਲਾ,
ਸਤਿਗੁਰ ਪਾਤਸ਼ਾਹ ਦੇ ਸਾਹਿਬਜ਼ਾਦੇ ਦੀ ਬਾਰ ਬਾਰ ਸਲਾਹਨਾ ਕਰ ਰਿਹਾ ਹੈ।
ਜਲ ਮੈਂ ਤੇ ਨਿਕਸਾਏ ਤੁਰੰਗ, ਮੁਝ ਕੋ ਦਿਓ ਇੱਕ ਬਚ ਸੰਗ।
ਬਾਬਾ ਜੀ ਆਪ ਜੀ ਨੇ ਬਖਸ਼ਿਸ਼ ਕੀਤੀ ਇੱਕ ਬਚਨ ਦੁਆਰਾ, ਦਰਿਆਈ ਘੋੜਾ ਜਲ ਤੋਂ ਬਾਹਰ ਕੱਢ ਕੇ ਮੈਨੂੰ ਬਖਸ਼ਿਸ਼ ਕੀਤਾ ਹੈ।
ਆਏ ਸਭਾ ਮੈਂ ਸਤਤ ਬਖਾਨੇ, ਸੁਣ ਸੁਣ ਸਕਲ ਮਾਨ ਹੈਰਾਨੀ।
ਦੇਖੇ ਵਡਿਆਈ ਕੀਤੀ ਬਾਬਾ ਜੀ ਦੀ ਤੇ ਸਾਰੇ ਸੁਣ ਸੁਣ ਕੇ ਬੜੇ ਹੈਰਾਨ ਹੋ ਰਹੇ ਹਨ।
ਅਤਿ ਆਚਰਜ ਕੀ ਬਾਤ ਕਰਨ ਤਾ, ਅਦਮਤ ਸਭ ਤੇ ਅਦਕ ਤਰੰਤਾ।
ਇਹ ਬਾਦਸ਼ਾਹ ਆਪਣੇ ਮੁਖਾਰ ਬਿਨ ਤੋਂ ਅਤ ਅਸ਼ਚਰਜ ਕੀ ਬਾਤ ਕਰਨਤਾ, ਬੜੀ ਹੈਰਾਨ ਵਾਲੀ ਗੱਲ ਆਪਣੀ ਜ਼ੁਬਾਨ ਤੋਂ ਬਾਰ ਬਾਰ ਵਡਿਆਈ ਕਰ ਰਿਹਾ ਬਾਬਾ ਜੀ ਦੀ, ਤੇ ਜਿਨ੍ਹਾਂ ਦੀ ਵਡਿਆਈ ਇੱਕ ਜ਼ੁਬਾਨ ਨਹੀਂ ਕਰ ਸਕਦੀ, ਇਹ ਵਡਿਆਈ ਗੁਰੂ ਘਰ ਦੀ ਵਡਿਆਈ ਹੈ। ਐਸੇ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ ਜਿੱਥੋਂ ਹਰ ਚੀਜ਼ ਪ੍ਰਾਪਤ ਹੁੰਦੀ, ਭਾਵੇਂ ਦਰਿਆਈ ਘੋੜਾ ਹੋਵੇ, ਭਾਵੇਂ ਜੋ ਮਰਜ਼ੀ ਹੋਵੇ, ਪਰ ਗੁਰੂ ਘਰ ਇੱਕ ਸ਼ਰਧਾ ਭਾਵਨਾ ਹੈ, ਪ੍ਰੇਮ ਭਾਵਨਾ ਹੈ। ਇੱਥੇ ਕੋਈ ਚਲਾਕੀ ਨਹੀਂ, ਕੋਈ ਨਿੰਦਾ ਨਹੀਂ, ਕੋਈ ਈਰਖਾ ਨਹੀਂ। ਹਿਰਦੇ ਨੂੰ ਸ਼ੁੱਧ ਕਰਨਾ ਪੈਂਦਾ। ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਨ, ਆਪਣੇ ਸਿੱਖਾਂ ਨੂੰ ਚੜ੍ਹਦੀਆਂ ਕਲਾਂ ਬਖਸ਼ ਕੇ ਨਿਹਾਲ ਕਰਨ, ਖਾਲਸੇ ਪੰਥੀ ਮਹਾਰਾਜ ਚੜ੍ਹਦੀਆਂ ਕਲਾਂ ਕਰਨ। ਇਤਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਜੀ।